सतनाम श्री वाहे गुरु साहेब जी, राम कली महल्ला चौथा, राम जना मेला भया आनंदा, हर नीकी कथा सुनाए, दुर्मत मैल गई सब निकल, सतसंगत मेल बुद्ध पाए, राम जना मेल भया आनंदा, हर नीकी कथा सुनाए, दुर्मत मैल गई सब निकल, सतसंगत मेल बुद्ध पाए, राम जान गुरमत राम बोलाए, जो जो सुने कहे सो मुक्ता, राम जपत सोहाए, रहाओ जे वड भाग होवे मुख मस्तक, हर राम जना भेटाए, दर्शन संत देहो कर कृपा, सब दालद दुख लह जाए, हर के लोग राम जन नीते, भागहीन ना सुखाए, ज्यों ज्यों राम कहे जन ऊचे, नर निंदक डंस लगाए, त्रिग त्रिग नर निंदक जिन जन नहीं पाए, हर के सखा सखाए, से हर के चोर वे मुख मुख काले, जिन गुर की पैज ना पाए, दया दया कर रखो हर जियो, हम दीन तेरी शरणाए, हम बारक तुम पिता प्रभ मेरे, जन नानक बख्श मिलाए, दया दया कर रखो हर जियो, हम दीन तेरी शरणाए, हम बारक तुम पिता प्रभ मेरे, जन नानक बख्श मिलाए,
वाहिगुरु जी का खालसा वाहिगुरु जी की फतेह। परम सम्मान योग विश्व की इकलौती आस, जुगो जुग अटल गुरता गद्दी ते सुभाएमान दसा ही पातशाहियां की आत्मिक जोत, धन 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 श्री गुरु ग्रंथ साहिब सच्चे पातशाह महाराज जी की अपार बख्शिश दा सदका वडभागे हां। साल संगत जो धन धन रामदास गुर जिन सिरिया तिने सवारिया, सोधी सुल्तान पातशाह गरीब नवाज सतगुरु ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤਿਨਾਂ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਤੋਂ ਜੋ ਅੰਮ੍ਰਿਤ ਵੇਲੇ ਹਜ਼ੂਰ ਨੇ ਤਰੁੱਠ ਕੇ ਸ੍ਰੀ ਮੁੱਖ ਵਾਕ ਸਾਹਿਬ ਜੀ ਦੀ ਦਾਤ ਆਪਾਂ ਸਭਨਾਂ ਨੂੰ ਬਖਸ਼ਿਸ਼ ਕੀਤੀ ਹੈ। ਸੋ ਪਾਵਨ ਮੁੱਖ ਵਾਕ ਦੀ ਕਥਾ ਵਿਚਾਰ ਨਾਲ ਸਾਂਝ ਪਾਉਣ ਵਾਸਤੇ ਇਤਿਹਾਸਕ ਸਥਾਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਹੁਤ ਹੀ ਪਿਆਰ ਸ਼ਰਧਾ ਨਾਲ ਆਪ ਜੀ ਜੁੜ ਕੇ ਹਾਜ਼ਰੀ ਭਰ ਰਹੇ ਹਾਂ ਔਰ ਸਮੁੱਚੇ ਸੰਸਾਰ ਦੇ ਅੰਦਰ ਟੀਵੀ ਮਾਧਿਅਮ ਦੇ ਰਾਹੀਂ ਆਪਣੇ ਆਪਣੇ ਘਰਾਂ ਦੇ ਵਿੱਚ ਇਸ ਪ੍ਰੋਗਰਾਮ ਨੂੰ ਹਜ਼ੂਰ ਦੀਆਂ ਅਸੀਸਾਂ ਨੂੰ ਪ੍ਰਾਪਤ ਕਰ ਰਹੇ ਸਮੂਹ ਸਤਸੰਗੀ ਜਣੋ ਔਰ ਰਸਨਾ ਪਵਿੱਤਰ ਕਰੋ, ਇੱਕ ਵਾਰ ਫੇਰ ਗੱਜ ਕੇ ਹਾਜ਼ਰੀ ਲਵਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਧੰਨ ਸਤਿਗੁਰੂ ਗਰੀਬ ਨਿਵਾਜ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀ ਅੰਮ੍ਰਿਤ ਰਸਨਾ ਤੋਂ ਰਾਮਕਲੀ ਰਾਗ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਅੰਦਰ ਹਜ਼ੂਰ ਦੇ ਪਾਵਨ ਅੰਗ 880 ਦੇ ਉੱਪਰ ਸਭਾਇਮਾਨ ਹੈ। ਅੱਜ ਦੇ ਇਸ ਪਾਵਨ ਬਚਨ ਵਿੱਚ ਸਾਧ ਸੰਗਤ ਸ੍ਰੀ ਗੁਰੂ ਰਾਮਦਾਸ ਮਹਾਰਾਜ ਸਾਨੂੰ ਜਿਹੜੀ ਸਿੱਖਿਆ ਬਖਸ਼ਿਸ਼ ਕਰ ਰਹੇ ਨੇ, ਮਹਾਰਾਜ ਦਾ ਬਚਨ ਹੈ ਕਿ ਸਤ ਸੰਗੀ ਜਦੋਂ ਮਿਲ ਕੇ ਰੱਬ ਦੇ ਪਿਆਰੇ ਆਪਸ ਵਿੱਚ ਮਿਲ ਕੇ ਜਦੋਂ ਪ੍ਰਭੂ ਦੇ ਘਰ ਦੀਆਂ ਬਾਤਾਂ ਅਕਥ ਵਾਹਿਗੁਰੂ ਜੀ ਦੇ ਦਰ ਦੀਆਂ ਕਥਾ ਕਹਾਣੀਆਂ ਦੀ ਸਾਂਝ ਪਾਉਂਦੇ ਨੇ ਜਾਂ ਰਲ ਕੇ ਗੁਰਬਾਣੀ ਪੜ੍ਹੀ ਜਾਂਦੀ ਹੈ, ਬੰਦਗੀ ਕੀਤੀ ਜਾਂਦੀ ਹੈ ਤੇ ਉਹ ਜਿਹੜਾ ਰਸ ਹੈ ਉਹ ਬਿਆਨ ਕਰਨ ਤੋਂ ਬਾਹਰ ਹੈ। ਪਾਵਨ ਬਚਨ ਦੇ ਵਿੱਚ ਮਹਾਰਾਜ ਸਾਹਿਬ ਨੇ ਸੱਤ ਸੰਗੀਆਂ ਦੀ ਸ਼ੋਭਾ ਵਡਿਆਈ ਕੀਤੀ ਹੈ। ਗੁਰਸਿੱਖ ਭਗਤ ਸੰਤ ਰੱਬ ਦੇ ਪਿਆਰੇ ਮਿਲ ਕੇ ਪਰਮਾਤਮਾ ਦੀ ਬੰਦਗੀ ਕਰਦੇ ਨੇ। ਹਜ਼ੂਰ ਇਸ ਪਾਵਨ ਬਚਨ ਵਿੱਚ ਇੱਕ ਤਾਂ ਉਹਨਾਂ ਦੀ ਗੱਲ ਕਰ ਰਹੇ ਨੇ, ਦੂਸਰਾ ਮਹਾਰਾਜ ਸਾਹਿਬ ਨੇ ਇਸ ਪਾਵਨ ਬਚਨ ਵਿੱਚ ਉਹਨਾਂ ਮਨਮੁੱਖਾਂ ਦੀ ਸਾਕਤ ਲੋਕਾਂ ਦੀ ਗੱਲ ਕੀਤੀ ਹੈ ਜਿਹੜੇ ਰੱਬ ਨਾਲੋਂ ਪਰਮੇਸ਼ਰ ਜੀ ਨਾਲੋਂ ਟੁੱਟੇ ਹੋਏ ਨੇ ਤੇ ਜਦੋਂ ਸਤ ਸੰਗੀ ਮਿਲ ਕੇ ਗੁਰਸਿੱਖ ਮਿਲ ਕੇ ਰੱਬ ਦੇ ਪਰਮਾਤਮਾ ਦੇ ਪਿਆਰ ਦੇ ਬਚਨ ਕਰਦੇ ਨੇ, ਗੁਰਬਾਣੀ ਪੜ੍ਹਦੇ ਨੇ ਤੇ ਜਿਹੜੇ ਮਨਮੁੱਖ ਸਾਕਤ ਮਨੁੱਖ ਨੇ ਉਹਨਾਂ ਨੂੰ ਤਕਲੀਫ ਕਿੰਨੀ ਜ਼ਿਆਦਾ ਹੁੰਦੀ ਹੈ, ਉਹਨਾਂ ਦਾ ਅੰਦਰ ਉਦੋਂ ਕਿਸ ਤਰ੍ਹਾਂ ਦਾ ਹੁੰਦਾ ਹੈ। ਹਜ਼ੂਰ ਨੇ ਇਹ ਮੁੱਖ ਭਾਵ ਸਾਡੀ ਸਭਨਾ ਦੀ ਝੋਲੀ ਦੇ ਵਿੱਚ ਤਰੁੱਟ ਕੇ ਦਾਤ ਪਾਈ ਹੈ। ਆਓ ਮਹਾਰਾਜ ਸਾਹਿਬ ਦੇ ਇਸ ਪਾਵਨ ਬਚਨ ਦੀ ਇੱਕ ਇੱਕ ਪੰਕਤੀ ਨੂੰ ਬੜੇ ਪਿਆਰ ਅਦਬ ਨਾਲ ਅਸੀਸ ਰੂਪ ਦੇ ਵਿੱਚ ਪ੍ਰਾਪਤ ਕਰੀਏ, ਵਿਚਾਰੀਏ ਤੇ ਨਾਲ ਨਾਲ ਗੁਰਬਾਣੀ ਦੀਆਂ ਗੁਰਮਤ ਇਤਿਹਾਸ ਦੀਆਂ ਵਿਚਾਰਾਂ ਦੀ ਸਾਂਝ ਪਾਈਏ ਜੀ। ਸਾਰੀ ਸੰਗਤ ਅਦਬ ਸਤਿਕਾਰ ਨਾਲ ਹਜ਼ੂਰ ਨੂੰ ਸੀਸ ਝੁਕਾ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮਕਲੀ ਮਹੱਲਾ ਚੌਥਾ। ਰਾਮ ਜਨਮ ਮਿਲ ਭਇਆ ਆਨੰਦ, ਹਰ ਨੀਕੀ ਕਥਾ ਸੁਣਾਏ।
ਰਾਮਕਲੀ ਰਾਗ ਦਾ ਨਾਮ ਹੈ। ਮਹੱਲਾ ਚੌਥਾ ਤੋਂ ਭਾਵ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ। ਹਜ਼ੂਰ ਸਭ ਤੋਂ ਪਹਿਲੀ ਪੰਕਤੀ ਦੇ ਵਿੱਚ ਫਰਮਾਨ ਕਰਦੇ ਨੇ ਰਾਮ ਜਨਾ ਮਿਲ ਭਇਆ ਆਨੰਦਾ। ਰੱਬ ਦੇ ਪਿਆਰਿਆਂ ਨਾਲ ਮਿਲ ਕੇ ਜਦੋਂ ਵਾਹਿਗੁਰੂ ਦਾ ਜਸ ਕੀਤਾ ਜਾਂਦਾ ਹੈ, ਬੰਦਗੀ ਕਰਦਾ ਹੈ ਮਨੁੱਖ ਤੇ ਇੱਕ ਅਕਹਿ ਰਸ ਬਣਦਾ ਹੈ, ਉਹ ਅਗੰਮੀ ਖੇੜਾ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ ਜਿਸ ਨੂੰ ਰਸਨਾ ਤੋਂ ਜ਼ਬਾਨ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ। ਹਰ ਨੇਕੀ ਕਥਾ ਸੁਣਾਏ, ਮਾਲਕ ਪਰਮੇਸ਼ਰ ਦੀਆਂ ਜਿਹੜੀਆਂ ਕਥਾ ਕਹਾਣੀਆਂ ਨੇ ਉਹ ਬਹੁਤ ਸੋਹਣੀਆਂ ਨੇ। ਜਿਵੇਂ ਆਪਾਂ ਹਜ਼ੂਰ ਦਾ ਅੰਮ੍ਰਿਤ ਬਚਨ ਪੜ੍ਹਦੇ ਹਾਂ। ਮਹਾਰਾਜ ਫਰਮਾਨ ਕਰਦੇ ਨੇ, ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ, ਬਲਹਾਰੀ ਗੁਰ ਆਪਣੇ ਗੁਰ ਕਉ ਬਲ ਜਾਈਆਂ। ਰੱਬ ਪਰਮੇਸ਼ਰ ਜੀ ਦੇ ਘਰ ਦੀਆਂ ਜਿਹੜੀਆਂ ਕਹਾਣੀਆਂ ਨੇ, ਕਥਾ ਹੈ, ਜਿਹੜੇ ਬੋਲ ਨੇ ਉਹ ਬੜੇ ਸੁੰਦਰ ਨੇ, ਬਹੁਤ ਸੋਹਣੇ ਨੇ।
ਦੁਰਮਤ ਮੈਲ ਗਈ ਸਭ ਨਿਕਲ, ਸਤ ਸੰਗਤ ਮੇਲ ਬੁੱਧ ਪਾਈ।
ਤੇ ਸਤ ਸੰਗੀ ਜਦੋਂ ਮਹਾਰਾਜ ਬਚਨ ਕਰ ਰਹੇ ਨੇ, ਜਿਹੜੇ ਪਰਮਾਤਮਾ ਦੀ ਕਥਾ ਹੈ, ਪਰਮਾਤਮਾ ਦੇ ਜਿਹੜੇ ਬੋਲ ਨੇ, ਪਰਮਾਤਮਾ ਦੀ ਕਥਾ ਹੈ, ਬਹੁਤ ਸੋਹਣੀ ਤੇ ਸੁੰਦਰ ਹੈ। ਇਸ ਨਾਲ ਪ੍ਰਾਪਤੀ ਕੀ ਹੁੰਦੀ ਹੈ? ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ, ਰੋਜ਼ਾਨਾ ਹੀ ਗੁਰਸਿੱਖਾਂ ਨੂੰ ਜਿਹੜੀ ਬਖਸ਼ਿਸ਼ ਕੀਤੀ ਹੋਈ ਸ੍ਰੀ ਆਨੰਦ ਸਾਹਿਬ ਬਾਣੀ ਹੈ, ਪਾਠ ਹੈ, ਇਹਦੇ ਵਿੱਚ ਇੱਕ ਪੌੜੀ ਮਹਾਰਾਜ ਨੇ ਕਿਰਪਾ ਕੀਤੀ ਹੈ। ਸਹਿਬ ਫਰਮਾਨ ਕਰਦੇ ਨੇ, ਰੱਬ ਦੇ ਪਿਆਰਿਓ ਗੁਰਸਿੱਖੋ ਆਓ ਜੁੜੋ ਬੈਠੀਏ। ਤੇ ਸਿੱਖਾਂ ਨੇ ਬੇਨਤੀ ਕੀਤੀ, ਹਜ਼ੂਰ ਆਪ ਜੀ ਦੇ ਚਰਨਾਂ ਵਿੱਚ ਬੈਠੇ ਆ ਮਹਾਰਾਜ, ਬਖਸ਼ਿਸ਼ ਕਰੋ, ਉਪਦੇਸ਼ ਦਿਓ। ਤੇ ਸਤਿਗੁਰੂ ਨੇ ਜਿਹੜਾ ਉੱਥੇ ਤਰੁੱਟ ਕੇ ਬਚਨ ਕਿਹਾ, ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ। ਅਕਥ ਦਾ ਅਰਥ ਹੁੰਦਾ ਹੈ ਪਰਮਾਤਮਾ, ਪਰਮੇਸ਼ਰ ਇੰਨਾ ਮਹਾਨ ਹੈ, ਬੇਅੰਤ ਹੈ, ਉਹਦੇ ਘਰ ਦੀਆਂ ਕਹਾਣੀਆਂ ਵਡਿਆਈਆਂ ਦੀ ਆਪਾਂ ਬਾਤ ਪਾਈਏ। ਆਵੋ ਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ, ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਏ। ਸਾਹਿਬ ਜੀ ਨੇ ਇੱਥੇ ਇੱਕ ਸਵਾਲ ਕੀਤਾ ਕਿ ਪਰਮੇਸ਼ਰ ਦੇ ਘਰ ਦੀਆਂ ਕਹਾਣੀਆਂ ਕਥਾ ਬਾਤਾਂ ਸਾਂਝੀਆਂ ਕਰੀਏ, ਤੇ ਵਿੱਚੋਂ ਹਜ਼ੂਰ ਇੱਕ ਸਵਾਲ ਕਰਦੇ ਨੇ, ਉਹ ਪਰਮਾਤਮਾ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ, ਉਸ ਵਾਹਿਗੁਰੂ ਨਿਰੰਕਾਰ ਦੇ ਨਾਲ ਸਾਂਝ ਕਿਵੇਂ ਬਣ ਸਕਦੀ ਹੈ। ਕਰੇ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈ ਹੈ। ਤੇ ਮਹਾਰਾਜ ਸਾਹਿਬ ਨੇ ਅਗਲੀ ਪੰਕਤੀ ਦੇ ਵਿੱਚ ਜਵਾਬ ਦਿੱਤਾ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈ ਹੈ। ਆਹ ਜਿਹੜਾ ਸਾਡੇ ਕੋਲ ਤਨ ਹੈ, ਇਹਦੇ ਅੰਦਰ ਮਨ ਹੈ, ਤੇ ਤਨ ਸਰੀਰ ਨਾਲ ਜੁੜਿਆ ਹੋਇਆ ਜਿਹੜਾ ਧਨ ਪਦਾਰਥ ਹੈ, ਮਾਇਆ ਰੁਤਬਾ ਹੈ, ਇਹ ਸਾਰੇ ਕੁਝ ਨੂੰ ਹਜ਼ੂਰ ਬਚਨ ਕਰਦੇ ਨੇ, ਪਰਮਾਤਮਾ ਦਾ ਸਮਝਣਾ ਸ਼ੁਰੂ ਕਰ ਦਈਏ। ਪਰਮਾਤਮਾ ਅੱਗੇ ਭੇਟਾ ਕਰਨ ਦਾ ਵੀ ਭਾਵ ਹੈ, ਵਾਹਿਗੁਰੂ ਦਾ ਦਿੱਤਾ ਹੋਇਆ, ਇਸ ਨੂੰ ਸਮਝਣਾ ਸ਼ੁਰੂ ਕਰਦੇ ਮਨੁੱਖ, ਐਵੇਂ ਕੀ ਹੋਏਗਾ, ਹਜ਼ੂਰ ਕਹਿਣ ਲੱਗੇ ਮਾਲਕ ਪਰਮਾਤਮਾ ਦੀ ਪ੍ਰਾਪਤੀ ਹੋ ਜਾਏਗੀ। ਤਨ ਮਨ ਧਨ ਸਭ ਸੌਂਪ ਗੁਰ ਕੋ, ਤੇ ਫਿਰ ਕਿਹਾ ਹੁਕਮ ਮੰਨਿਆ ਪਾਈਏ, ਜੋ ਮਾਲਕ ਦੀ ਆਗਿਆ ਹੁਕਮ ਹੈ ਉਹਨੂੰ ਸੱਤ ਬਚਨ ਕਹਿ ਕੇ ਆਪਣੇ ਜੀਵਨ ਦੇ ਅੰਦਰ ਮੰਨਣਾ ਸ਼ੁਰੂ ਕਰ ਦੇ, ਤੇਰੀ ਜ਼ਿੰਦਗੀ ਦੇ ਅੰਦਰ ਆਨੰਦ ਤੇ ਰਸ ਪੈਦਾ ਹੋ ਜਾਏਗਾ। ਹਜ਼ੂਰ ਬਚਨ ਕਰ ਰਹੇ ਨੇ, ਦੁਰਮਤ ਮੈਲ ਗਈ ਸਭ ਨਿਕਲ, ਮਨ ਦੇ ਵਿੱਚ ਜਿਹੜੀ ਭੈੜੀ ਫੁਰਨਿਆਂ ਦੀ ਮਤ ਹੈ ਉਹ ਸਾਰੀ ਦੀ ਸਾਰੀ ਨਿਕਲ ਜਾਂਦੀ ਹੈ, ਧੋਤੀ ਜਾਂਦੀ ਹੈ। ਸਤ ਸੰਗਤ ਮਿਲ ਬੁੱਧ ਪਾਏ, ਸਤ ਸੰਗਤ ਰੱਬ ਦੇ ਪਿਆਰਿਆਂ ਨਾਲ ਜੁੜ ਕੇ ਜਦੋਂ ਮਾਲਕ ਦੇ ਗੁਣ ਗਾਈਦਾ ਹੈ, ਗਾਈਦੇ ਨੇ, ਤੇ ਉਦੋਂ ਇੱਕ ਬੁੱਧੀ ਦਾਤ ਮਾਲਕ ਦਿੰਦਾ ਹੈ, ਜਿਹੜੀ ਮਾਲਕ ਦਾ ਹੀ ਗੁਣ ਗਾਉਣ ਵਾਲਾ ਸੁਭਾਅ ਹੁੰਦਾ ਹੈ, ਉਹਦੇ ਵਿੱਚ ਫਿਰ ਵਕਾਰ ਫੁਰਨੇ ਜਿਹੜੇ ਨੇ ਉਹਨਾਂ ਨੂੰ ਕੋਈ ਥਾਂ ਨਹੀਂ ਰਹਿ ਜਾਂਦੀ। ਜਿਵੇਂ ਤਰੁੱਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਇੱਕ ਬਚਨ ਬਖਸ਼ਿਸ਼ ਕੀਤਾ, ਮਹਾਰਾਜ ਫਰਮਾਨ ਕਰਦੇ ਨੇ, ਜਿਨ੍ਹਾਂ ਦਸੰਦੜਿਆਂ ਦੁਰਮਤ ਵਹੀਆਂ, ਇਹ ਅਰਦਾਸ ਹੋਣੀ ਚਾਹੀਦੀ ਹੈ ਸਿੱਖਾਂ ਤੇਰੇ ਅੰਦਰ ਦੀ, ਇਹ ਇੱਛਾ ਹੋਣੀ ਚਾਹੀਦੀ ਹੈ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਖਲੋ ਕੇ ਪੁਕਾਰ ਕਰ, ਦਾਤਾ ਮੇਰੀ ਝੋਲੀ ਵਿੱਚ ਆ ਦਾਤ ਪਾਵੇ। ਜਿਨ੍ਹਾਂ ਦਸੰਦੜਿਆਂ ਦੁਰਮਤ ਵਹੀਆਂ, ਮਿੱਤਰ ਅਸਾਡੜੇ ਸਹੀ, ਮੇਰੀ ਸਾਂਝ ਉਹਨਾਂ ਨਾਲ ਬਣ ਜਾਵੇ, ਮੇਰੀ ਨੇੜਤਾ ਰੋਜ਼ ਦਾ ਬਹਿਣ ਉੱਠਣ ਉਹਨਾਂ ਸਤਸੰਗੀਆਂ ਨਾਲ ਬਣ ਜਾਵੇ, ਜਿਨ੍ਹਾਂ ਦੇ ਨਾਲ ਬੈਠਿਆਂ ਦੁਰਮਤ ਭੈੜੀ ਮਤ ਜਿਹੜੀ ਹੈ ਉਹ ਦੂਰ ਚਲੀ ਜਾਂਦੀ ਹੈ। ਜਿਨ੍ਹਾਂ ਦਸੰਦੜਿਆਂ ਦੁਰਮਤ ਵਹੀਆਂ, ਮਿੱਤਰ ਅਸਾਡੜੇ ਸਹੀ, ਹਉ ਢੰਡੇਂਦੀ ਜੱਗ ਸਵਾਇਆ ਜਨ ਨਾਨਕ ਵਿਰਲੇ ਕੀ। ਹਜ਼ੂਰ ਕਹਿਣ ਲੱਗੇ, ਸੰਸਾਰ ਦੇ ਅੰਦਰ ਭਾਲਿਆਂ ਐਸੇ ਗੁਰਸਿੱਖ ਰੱਬ ਦੇ ਪਿਆਰਿਆਂ ਦੀ ਗਿਣਤੀ ਬੜੀ ਥੋੜੀ ਹੈ, ਪਰ ਸਾਨੂੰ ਮੰਗ ਸਦਾ ਗੁਰਸਿੱਖਾਂ ਦੀ ਸੰਗਤ ਦੀ ਕਰਨੀ ਚਾਹੀਦੀ ਹੈ। ਸਤ ਸੰਗਤ ਦੀ ਬਹੁਤ ਮਹਾਨਤਾ ਹੈ ਗੁਰੂ ਘਰ ਦੇ ਵਿੱਚ। ਗੁਰਬਾਣੀ ਵਿੱਚ ਚੇਤੇ ਰੱਖਿਓ ਸਤ ਸੰਗੀ ਨੂੰ, ਤੇ ਸਤ ਸੰਗਤ ਨੂੰ ਮਹਾਰਾਜ ਸਾਹਿਬ ਨੇ ਬਹੁਤ ਸਤਿਕਾਰ ਦਿੱਤਾ ਹੈ, ਬਹੁਤ ਆਪਣੇ ਪਾਵਨ ਬਚਨਾਂ ਦੇ ਵਿੱਚ ਵਡਿਆਇਆ ਹੈ। ਹਜ਼ੂਰ ਕਹਿਣ ਲੱਗੇ, ਕੀ ਹੋਵੇਗਾ, ਜੀਵਨ ਦੇ ਅੰਦਰ ਜਿਹੜੇ ਬੁਰੇ ਕਰਮ ਕੀਤਿਆਂ ਭੈੜੀ ਮਤ ਵਕਾਰੀ ਸੁਭਾਅ ਉਹ ਸਾਰਾ ਚਲਿਆ ਜਾਏਗਾ, मत निर्मल हो जाएगी जी।
राम जाना गुरमत राम बोलाए।
हुण साहिब फरमान करदे ने, हे मेरे मालक, तेरे नाल जिहड़े जुड़े हुंदे ने उहनां दे अंदर दी इह पुकार हुंदी है, राम जन गुरमत राम बुलाए। प्रभु दा प्यारा अंदरों ये अपने भावना रखदा है, उहदे नाल मेरी संगत होवे, उहदे नाल मेरी नेड़ता बने, जिहदे नाल मिलके मैं मालक दे गुण गावां। विसर नाहीं बतार अपना नाम देहो, गुण गावां दिन रात नानक चाओ एहो। हिरदे विच गुरसिख दे वी चाह हुंदा है, चेते रखियो। पर चाह किहड़ा हुंदा है जी? अमृत वेला संभालीए, नित नेम करिए, गुरु दर ते पहुंच के संगत दे गुरु दे बचन दे दर्शन करिए। यह गुरसिख दे अंदर दे लाहे दी तांग हुंदी है। महाराज इत्थे बचन कर रहे ने, उन्हां दी नेड़ता मिले, हे सत संगी जनो मेरी एक मदद करो। ਉਹ ਕਿਹੜੀ ਮਦਦ ਕਰੋ? ਜਿਹਦੇ ਨਾਲ ਮੈਂ ਮਾਲਕ ਪਰਮਾਤਮਾ ਦੇ ਬੋਲ ਬੋਲਣੇ ਸ਼ੁਰੂ ਕਰ ਦੇਵਾਂ।
ਜੋ ਜੋ ਸੁਣੈ ਕਹੈ ਸੋ ਮੁਕਤਾ, ਰਾਮ ਜਪਤ ਸੋਹਾਏ।
ਪਰਮਾਤਮਾ ਦੀ ਬੰਦਗੀ, ਪ੍ਰਭੂ ਦੇ ਬਚਨਾਂ ਵਿੱਚ ਇਹ ਸ਼ਕਤੀ ਹੈ, ਬਾਣੀ ਵਿੱਚ ਇਹ ਤਾਕਤ ਹੈ। ਜਿਹੜਾ ਵੀ ਬਚਨ ਬਾਣੀ ਦੇ ਸੁਣਦਾ ਹੈ ਉਹਦਾ ਜੀਵਨ ਮੁਕਤਾ ਹੋ ਜਾਂਦਾ ਹੈ। ਉਹਦੇ ਜੀਵਨ ਦੇ ਅੰਦਰ ਫਿਰ ਨਵ ਨਿਧੀ ਤੇ 18 ਸਿੱਧੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ। ਸਾਧ ਸੰਗਤ, ਉਮਰ ਦਾ ਕੋਈ ਤਕਾਜ਼ਾ ਨਹੀਂ ਹੁੰਦਾ। ਜਿਸ ਉਮਰ ਦੇ ਵਿੱਚ ਮਾਲਕ ਪਰਮਾਤਮਾ ਦੀ ਬੰਦਗੀ ਦੀ ਤਾਂਗ ਪੈਦਾ ਹੋ ਜਾਵੇ, ਉਮਰ ਉਹੀ ਸਲਾਹਣ ਯੋਗ ਹੁੰਦੀ ਹੈ, ਉਹੀ ਉਮਰ ਜਿਹੜੀ ਹੈ ਸਿਫਤ ਕਰਨ ਦੇ ਯੋਗ ਹੁੰਦੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਗਤ ਗੁਰੂ, ਹਜ਼ੂਰ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੋਂ ਗੁਰਮੁਖ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਜਦੋਂ ਤੁਰੇ ਮਹਾਰਾਜ, ਮਾਝੇ ਦੀ ਧਰਤੀ ਤੇ ਰਾਵੀ ਦਰਿਆ ਦੇ ਕਿਨਾਰੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਜਗ੍ਹਾ ਤੇ ਬਿਰਾਜਮਾਨ ਨੇ, ਤੇ ਹਜ਼ੂਰ ਦੇ ਚਰਨਾਂ ਵਿੱਚ ਇੱਕ ਛੋਟੀ ਜੀ ਉਮਰ ਦਾ ਬਾਲਕ ਆਇਆ, ਜਿਨੇ ਮਹਾਰਾਜ ਨੂੰ ਆ ਕੇ ਦੁੱਧ ਛਕਾਇਆ ਤੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਬਚਨ ਕਰਦੇ ਨੇ ਕਿ ਹੇ ਬਾਲਕ, ਹੇ ਪੁੱਤਰ, ਮੰਗ, ਤੇਰੇ ਅੰਦਰ ਦੀ ਇੱਛਾ ਕੀ ਹੈ, ਇਸ ਵੇਲੇ ਮੰਗ ਕੀ ਹੈ? ਤੇ ਉਹਦਾ ਨਾਮ ਆਪਾਂ ਇਤਿਹਾਸ ਚ ਸੁਣਦੇ ਹਾਂ ਜੀ, ਭਾਈ ਬੂੜਾ, ਸਨਮਾਨਯੋਗ ਸਿੱਖ ਪੰਥ ਦੇ ਧਰੂ ਤਾਰੇ ਬਾਬਾ ਬੁੱਢਾ ਸਾਹਿਬ ਜੀ। ਬੇਨਤੀ ਕੀਤੀ, ਹਜ਼ੂਰ ਸੱਚੇ ਪਾਤਸ਼ਾਹ ਬੰਦਗੀ ਦੀ ਦਾਤ ਝੋਲੀ ਚ ਪਾਓ, ਸਿਮਰਨ ਦੀ ਦਾਤ ਝੋਲੀ ਵਿੱਚ ਪਾਓ। ਮਹਾਰਾਜ ਪਰਮਾਤਮਾ ਦੀ ਸਿਫਤ ਸਲਾਹ ਮੇਰੇ ਜੀਵਨ ਦਾ ਹਿੱਸਾ ਬਣ ਜਾਵੇ, ਦਾਤ ਝੋਲੀ ਦੇ ਵਿੱਚ ਪਾਓ। ਧੰਨ ਗੁਰੂ ਨਾਨਕ ਸਾਹਿਬ ਉੱਥੇ ਇੱਕ ਬਚਨ ਕਹਿੰਦੇ ਨੇ, ਮਹਾਰਾਜ ਫਰਮਾਨ ਕਰਦੇ ਨੇ, ਕਹਿਣ ਲੱਗੇ, ਪੁੱਤਰ ਤੇਰੀ ਤਾਂ ਉਮਰ ਇਸ ਵੇਲੇ ਖਾਣ ਪੀਣ ਦੀ ਹੈ, ਖੇਡਣ ਮੱਲਣ ਦੀ ਹੈ, ਇਸ ਛੋਟੀ ਉਮਰ ਦੇ ਵਿੱਚ ਤੁਹਾਨੂੰ ਇਹ ਬੰਦਗੀ ਦੀ ਤਾਂ ਕਿਵੇਂ ਪੈਦਾ ਹੋ ਗਈ, ਭਗਤੀ ਦੀ ਭੁੱਖ ਕਿਵੇਂ ਅੰਦਰ ਪੈਦਾ ਹੋ ਗਈ? ਤੇ ਉੱਥੇ ਫਿਰ ਬਚਨ ਕਹੇ ਬਾਬਾ ਬੁੱਢਾ ਜੀ ਨੇ, ਭਾਈ ਬੂੜਾ ਜੀ ਦੇ ਰੂਪ ਵਿੱਚ ਨੇ, ਕਹਿਣ ਲੱਗੇ, ਸਤਿਗੁਰੂ ਮੌਤ ਦਾ ਕੀ ਭਰੋਸਾ ਹੈ, ਮੈਨੂੰ ਆਪਣੀ ਮੌਤ ਨੇੜੇ ਦਿਖਾਈ ਦਿੰਦੀ ਹੈ। ਮਹਾਰਾਜ ਮੈਨੂੰ ਇੰਝ ਲੱਗਦਾ ਹੈ ਜਿਵੇਂ ਮੈਂ ਅਗਲੇ ਸਵਾਸ ਦੇ ਨਾਲ ਹੀ ਮੇਰੇ ਜੀਵਨ ਦਾ ਅੰਤ ਹੋ ਜਾਣਾ ਹੈ, ਤੇ ਮੇਰੇ ਝੋਲੀ ਵਿੱਚ ਦਾਤ ਨਾਮ ਦੀ ਪਾ ਦਿਓ ਤਾਂ ਕਿ ਮੌਤ ਦਾ ਡਰ ਮੇਰੇ ਜੀਵਨ ਦੇ ਵਿੱਚੋਂ ਖਤਮ ਹੋ ਸਕੇ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਤਰੁੱਠ ਕੇ ਨਾਮ ਦੀ ਦਾਤ ਝੋਲੀ ਦੇ ਵਿੱਚ ਪਾਈ, ਤੇ ਨਾਲ ਹਜ਼ੂਰ ਨੇ ਬਚਨ ਕਹਿਣ ਲੱਗੇ, ਨਾਮ ਇੱਕੋ ਦਾਤ ਹੈ, ਜਿਸ ਦਾਤ ਨਾਲ ਜੁੜ ਕੇ ਮਨੁੱਖ ਦੇ ਜਨਮ ਤੇ ਮਰਨ ਦਾ ਭੈ ਖਤਮ ਹੋ ਜਾਂਦਾ ਹੈ। ਤੇ ਹਜ਼ੂਰ ਨੇ ਨਾਲ ਹੀ ਇੱਕ ਬਚਨ ਹੋਰ ਕਿਹਾ ਸੀ, ਬੁੱਢਿਆ ਬੂੜਿਆ ਤੈਥੋਂ ਕਦੇ ਓਹਲੇ ਨਾ ਹੋ ਸਾਂ। ਬਾਬਾ ਬੁੱਢਾ ਸਾਹਿਬ ਉਹ ਸਿੱਖ ਪੰਥ ਦੇ ਮਹਾਨ ਪੂਰਨ ਗੁਰਸਿੱਖ ਹੋਏ ਨੇ, ਬ੍ਰਹਮ ਗਿਆਨੀ ਸਾਧ ਸੰਗਤ, ਜਿਨ੍ਹਾਂ ਦੇ ਪ੍ਰਤੀ ਗੁਰੂ ਨਾਨਕ ਸਾਹਿਬ ਨੇ ਇਹ ਬੋਲ ਕਹੇ, ਬੂੜਿਆ ਤੈਥੋਂ ਕਦੇ ਓਹਲੇ ਨਾ ਹੋ ਸਾਂ। ਤੇ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਕੀਤੀ, ਕਹਿਣ ਲੱਗੇ, ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰ ਨਾਨਕ ਦਿਓ। ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਨੇ ਬਚਨ ਕਹੇ, ਆਪ ਜੀ ਸਿੱਖੀ ਦਾ ਥੰਮ ਹੋ। ਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਚਨ ਕੀਤੇ, ਆਪ ਜੈਸਾ ਸੰਤ ਸੰਸਾਰ ਵਿੱਚ ਭਾਲਣਾ ਲੱਭਣਾ ਕਠਿਨ ਹੈ। ਤੇ ਪੰਚਮ ਪਾਤਸ਼ਾਹ ਨੇ ਬੋਲ ਕਹੇ ਸਨ ਕਿ ਬਾਬਾ ਬੁੱਢਾ ਜੀ, ਤੁਸੀਂ ਤਾਂ ਜਗਤ ਦਾ ਕਾਲ ਭੈ ਹਰਨ ਵਾਲੀ ਮਹਾਨ ਗੁਰੂ ਨਾਨਕ ਦੇ ਘਰ ਦੀ ਸ਼ਖਸੀਅਤ ਹੋ, ਤੇ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਨੇ ਬੋਲ ਕਹੇ ਸਨ, ਆਪ ਜੀ ਜੈਸੇ ਆਪ ਹੀ ਹੋ, ਤੁਹਾਡੇ ਜੈਸਾ ਹੋਰ ਕੋਈ ਨਹੀਂ ਹੈ। ਪਰ ਇਹ ਦਾਤ ਕਦੋਂ ਪ੍ਰਾਪਤ ਹੋਈ ਸਾਧ ਸੰਗਤ? ਜਦੋਂ ਗੁਰੂ ਦੇ ਚਰਨਾਂ ਵਿੱਚ ਆਏ, ਭਾਈ ਬੂੜਾ ਜੀ ਤੋਂ ਜਦੋਂ ਬਾਬਾ ਬੁੱਢਾ ਜੀ ਬਣ ਗਏ ਤੇ ਗੁਰੂ ਦੇ ਬਚਨਾਂ ਨੂੰ ਦਿਨ ਰਾਤ ਆਪਣੇ ਜੀਵਨ ਦੇ ਅੰਦਰ ਕਮਾਇਆ, ਭਗਤੀ ਕੀਤੀ, ਸੇਵਾ ਕੀਤੀ, ਸਿਮਰਨ ਕੀਤਾ, ਇਹ ਬਚਨ ਗਰੀਬ ਨਵਾਜ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਰਾਮ ਜਨ ਗੁਰਮਤ ਰਾਮ ਬੁਲਾਏ, ਮੈਨੂੰ ਉਹਦੀ ਸੰਗਤ ਮਿਲੇ ਜਿਹਦੇ ਨਾਲ ਮਿਲ ਕੇ ਮੈਂ ਗੁਰਮਤ ਦੇ ਸੋਹਣੇ ਬੋਲ ਬੋਲਣੇ ਸ਼ੁਰੂ ਕਰਦਿਆਂ। ਜੋ ਜੋ ਸੁਣੇ ਕਹੇ ਸੋ ਮੁਗਤਾ, ਰਾਮ ਜਪਤ ਸੁਹਾਏ, ਕਿਉਂਕਿ ਪ੍ਰਮਾਤਮਾ ਦੇ ਬਚਨ ਜਿਹੜੇ ਨੇ ਜੀਵਨ ਅੰਦਰੋਂ ਦੁਰਮਤ ਦੀ ਮੈਲ ਲਾਹ ਦਿੰਦੇ ਨੇ, ਜੀਵਨ ਮੁਕਤ ਹੋ ਜਾਂਦਾ ਹੈ। ਸ੍ਰੀ ਗੁਰੂ ਅਮਰਦਾਸ ਪਿਤਾ ਜੀ ਦਾ ਇਹ ਵੀ ਆਪਾਂ ਬਚਨ ਪੜ੍ਹਦੇ ਹਾਂ ਕਿ ਜਿਵੇਂ ਸੋਨੇ ਦੇ ਹੇਠ ਜਦੋਂ ਅੱਗ ਬਾਲੀ ਜਾਂਦੀ ਹੈ ਨਾ, ਤੇ ਚੇਤੇ ਰੱਖਿਓ ਉਹਦੀ ਫਿਰ ਮੈਲ ਦੂਰ ਹੁੰਦੀ ਹੈ। ਜਿਵੇਂ ਜਿਵੇਂ ਉਹਦੇ ਥੱਲੇ ਸੇਕ ਲੱਗਦਾ ਹੈ ਸੋਨੇ ਨੂੰ, ਉਵੇਂ ਉਵੇਂ ਉਹ ਸੋਨੇ ਦੀ ਮੈਲ ਦੂਰ ਹੋ ਕੇ ਉਹ ਸ਼ੁੱਧ ਕੁੰਦਨ ਬਣ ਜਾਂਦਾ ਹੈ, ਸ਼ੁੱਧ ਸੋਨਾ ਬਣ ਜਾਂਦਾ ਹੈ। ਮਹਾਰਾਜ ਦਾ ਪਾਵਨ ਬਚਨ ਹੈ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ, ਨਾਨਕ ਤੇ ਜਨ ਸੋਹਣੇ ਜੋ ਰਤੇ ਹਰ ਰੰਗ ਲਾਏ। ਸੋਹਣਾ ਮਨੁੱਖ ਵੀ ਸੰਸਾਰ ਵਿੱਚ ਉਹੀ ਹੈ ਜਿਹਦਾ ਮਨ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਿਆ। ਰਹਾਉ ਦੇ ਪਾਵਨ ਵਾਕ ਵਿੱਚ ਹਜ਼ੂਰ ਬਚਨ ਕਰ ਰਹੇ ਨੇ, ਉਹ ਸਤਸੰਗੀ ਮੇਰੀ ਸਾਂਝ ਉਹਨਾਂ ਨਾਲ ਬਣ ਜਾਵੇ ਜਿਨ੍ਹਾਂ ਨੂੰ ਮਿਲਦਿਆਂ ਮੈਨੂੰ ਮਾਲਕ ਪਰਮਾਤਮਾ ਕਦੇ ਵਿਸਰੇ ਨਾ। ਰਹਾਉ ਵਿਸਰਾਮ ਦੇ ਕੇ ਗੁਰਦੇਵ ਕਿਰਪਾ ਕਰਦੇ ਨੇ।
ਜੇ ਵਡ ਭਾਗ ਹੋਵੇ ਭੁੱਖ ਮਸਤਕ, ਹਰ ਰਾਮ ਜਨਾ ਭੇਟਾਏ।
ਹੁਣ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ, ਜਦੋਂ ਵੱਡੇ ਭਾਗ ਹੁੰਦੇ ਨੇ। ਵੱਡੇ ਭਾਗ ਕਦੋਂ ਹੁੰਦੇ ਨੇ ਸਤਸੰਗੀ ਜਣੋ? ਜਦੋਂ ਅਸੀਂ ਮੁੱਖ ਤੋਂ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਹਾਂ, ਜਦੋਂ ਅਸੀਂ ਸ੍ਰੀ ਜਪਜੀ ਸਾਹਿਬ ਪੜ੍ਹਦੇ ਹਾਂ, ਨਿਤਨੇਮ ਕਰਦੇ ਹਾਂ, ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹਾਂ, ਗੁਰੂ ਕੀ ਖੰਡੇ ਬਾਟੇ ਦੀ ਪੌ ਲੈ ਕੇ ਅੰਮ੍ਰਿਤ ਧਾਰੀ ਬਣਦੇ ਹਾਂ, ਸੋਹਣਾ ਗੁਰੂ ਕਾ ਬਾਣਾ ਪਾਉਂਦੇ ਹਾਂ, ਬਾਣੀ ਨਾਲ ਜੁੜਦੇ ਹਾਂ, ਉਹ ਸਾਡੇ ਵੱਡੇ ਭਾਗਾਂ ਵਾਲਾ ਜੀਵਨ ਹੁੰਦਾ ਹੈ। ਆਮ ਤੌਰ ਤੇ ਲੋਕੀ ਏਦਾਂ ਵੀ ਕਹਿੰਦੇ ਸੁਣਦੇ ਹਾਂ ਆਪਾਂ ਕਿ ਜੇ ਕਿਸੇ ਕੋਲ ਪਦਵੀ ਹੋਵੇ, ਰਿਸ਼ਤੇਦਾਰੀ ਤਕੜੇ ਲੋਕਾਂ ਨਾਲ ਹੋਵੇ, ਧਨ ਪਦਾਰਥ ਅਮੀਰੀ ਆ ਜਾਵੇ ਤਾਂ ਆਮ ਹੀ ਕਹਿ ਦਿੰਦਾ ਹੈ ਮਨੁੱਖ ਕਿ ਇਹਦੇ ਬੜੇ ਵੱਡੇ ਭਾਗ ਨੇ। ਪਰ ਹਜ਼ੂਰ ਨੇ ਭਾਗ ਇਹ ਨਹੀਂ ਕਹੇ, ਭਾਗ ਇਹ ਕਹੇ ਜਿਹਨੂੰ ਵਾਹਿਗੁਰੂ ਨਿਰੰਕਾਰ ਦੀ ਯਾਦ ਆਵੇ, ਜਿਹਦੇ ਜੀਵਨ ਦੇ ਅੰਦਰ ਸਿੱਖੀ ਹੋਵੇ। ਸਾਡੇ ਪ੍ਰਾਤਨ ਬਜ਼ੁਰਗ ਜਦੋਂ ਵੀ ਆਉਂਦੇ ਸਨ ਗੁਰੂ ਘਰ ਵਿੱਚ, ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਚ ਆ ਕੇ ਬੇਨਤੀ ਕਰਦੇ ਸੀ, ਦਾਤਾ ਕਿਰਪਾ ਕਰਿਓ ਮੇਰੀਆਂ ਪੀੜ੍ਹੀਆਂ ਮੇਰੀਆਂ ਕੁੱਲਾਂ ਪੁਸ਼ਤਾਂ ਦੇ ਵਿੱਚੋਂ ਸਿੱਖੀ ਦੀ ਦਾਤ ਕਦੇ ਨਾ ਜਾਏ। ਹੁਣ ਦੋ ਮਹਾਨ ਗੁਰੂ ਕੇ ਸਿੱਖ ਹੋਏ ਨੇ, ਸਨਮਾਨਯੋਗ ਭਾਈ ਮਣੀ ਸਿੰਘ ਜਿਨ੍ਹਾਂ ਨੇ ਬੰਦ ਬੰਦ ਆਪਣਾ ਕਟਾਇਆ, ਤੇ ਦੂਸਰੇ ਮਹਾਨ ਗੁਰਸਿੱਖ ਹੋਏ ਨੇ ਸ਼ਹੀਦ ਭਾਈ ਤਾਰੂ ਸਿੰਘ ਜੀ। ਇਹਨਾਂ ਦੋਨਾਂ ਗੁਰਸਿੱਖਾਂ ਨੂੰ ਜਦੋਂ ਆਪਾਂ ਸ੍ਰੀ ਪੰਥ ਪ੍ਰਕਾਸ਼ ਦੇ ਵਿੱਚੋਂ ਗਿਆਨੀ ਰਤਨ ਸਿੰਘ ਜੀ ਭੰਗੂਣਾ ਦੇ ਬੋਲ ਪੜ੍ਹਦੇ ਹਾਂ ਨਾ, ਤੇ ਸ਼ਹਾਦਤ ਦੇ ਵੇਲੇ ਇਹਨਾਂ ਨੇ ਕੀ ਕਿਹਾ? ਕਹਿਣ ਲੱਗੇ, ਦੇਹ ਤੋਂ ਆਵਣ ਜਾਣ ਹੈ, ਸਿੱਖੀ ਲੱਭੇ ਕਬ ਸੋਏ, ਦੇਹੀ ਕਿਸਕੀ ਵਾਪਰੀ, ਸਿੱਖੀ ਦੇ ਸਾਬਤ ਹੋਏ। ਸਰੀਰ ਦਾ ਕੀ ਹੈ? ਇਹ ਤਾਂ ਮਿਲਿਆ, ਠੀਕਰਾ ਟੁੱਟ ਜਾਣਾ ਹੈ, ਭੱਜ ਜਾਣਾ ਹੈ, ਚਲਿਆ ਜਾਣਾ ਹੈ, ਪਰ ਸਭ ਤੋਂ ਮਹਿੰਗੀ ਦਾਤ ਹੈ ਗੁਰਸਿੱਖੀ ਦੀ। ਜ਼ਾਲਮ ਨੂੰ ਵੰਗਾਰ ਕੇ ਕਿਹਾ ਯੋਧਿਆਂ ਨੇ, ਗੁਰਸਿੱਖਾਂ ਸ਼ਹੀਦਾਂ ਨੇ, ਸਿੱਖੀ ਸਾਬਤ ਰਹਿਣੀ ਚਾਹੀਦੀ ਹੈ, ਸਰੀਰ ਦੀ ਅਸੀਂ ਪਰਵਾਹ ਹੀ ਨਹੀਂ ਕਰਦੇ। ਵੱਡੇ ਭਾਗ ਗੁਰੂ ਸਵਾਰਿਓ ਉਸ ਮਨੁੱਖ ਦੇ ਨੇ ਜਿਹਦੇ ਜੀਵਨ ਦੇ ਅੰਦਰ ਗੁਰੂ ਦਾ ਬਾਣਾ ਤੇ ਗੁਰੂ ਦੀ ਬਾਣੀ ਨਾਲ ਉਹਦੇ ਅੰਦਰੋਂ ਪਿਆਰ ਪੈਦਾ ਹੋ ਗਿਆ। ਅਸੀਂ ਸਤਿਗੁਰ ਦੇ ਇਹ ਵੀ ਪਾਵਨ ਬੋਲ ਸਰਵਣ ਕਰਦੇ ਹਾਂ, ਸੰਤੋ ਰਾਮ ਨਾਮ ਨਿਸਤਰੀ ਹੈ। ਰੱਬ ਦੇ ਪਿਆਰਿਓ, ਪ੍ਰਭੂ ਦੇ ਨਾਮ ਦੇ ਨਾਲ ਜੁੜ ਕੇ ਹੀ ਜੀਵਨ ਦੇ ਅੰਦਰ ਪਾਰ ਉਤਾਰਾ ਹੋ ਸਕਦਾ ਹੈ। ਉਠਤ ਬੈਠਤ ਹਰ ਹਰ ਧਿਆਈਐ, ਅਣ ਦਿਨ ਸੁਕਿਰਤ ਕਰੀਐ। ਉਠਦਿਆਂ ਬੈਠਦਿਆਂ ਮਾਲਕ ਦੇ ਗੁਣ ਗਾਈਏ, ਪਰਮਾਤਮਾ ਦੀ ਬੰਦਗੀ ਕਰੀਏ, ਇਹੀ ਸਭ ਤੋਂ ਉੱਤਮ ਤੇ ਸ਼੍ਰੋਮਣੀ ਕਰਮ ਹੈ। ਤੇ ਮਹਾਰਾਜ ਫਿਰ ਅਗਲੀ ਪੰਕਤੀ ਵਿੱਚ ਕਿਰਪਾ ਕਰਦੇ ਨੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਦੋ ਵੱਡ ਭਾਗੀ ਪਾਏ। ਗੁਰੂ ਦਾ ਰਸਤਾ ਰੱਬ ਦੇ ਪਿਆਰਿਆਂ ਦੇ ਨਾਲ ਮਿਲ ਕੇ ਚੱਲਣ ਵਾਲਾ ਜਿਹੜਾ ਰਾਹ ਹੈ, ਤੇ ਧਰਮ ਦਾ ਰਸਤਾ ਜਿਹੜਾ ਇਹਨਾਂ ਜੀ ਇਹ ਵੱਡੇ ਭਾਗਾਂ ਨਾਲ ਇਹ ਸਾਂਝ ਮਿਲਦੀ ਹੈ, ਇਧਰ ਵਾਲੇ ਪਾਸੇ ਸਾਡਾ ਸਫ਼ਰ ਸ਼ੁਰੂ ਹੁੰਦਾ ਹੈ। ਸੋ ਹਜ਼ੂਰ ਇੱਥੇ ਪਾਵਨ ਬਚਨ ਵਿੱਚ ਬਖਸ਼ਿਸ਼ ਕਰ ਰਹੇ ਨੇ, ਵੱਡੇ ਭਾਗ ਉਸ ਮਨੁੱਖ ਦੇ ਨੇ ਜਿਹਦੀ ਜ਼ਿੰਦਗੀ ਦੇ ਅੰਦਰ ਨਿਤ ਨੇਮ ਹੈ, ਸਿਮਰਨ ਹੈ, ਬੰਦਗੀ ਹੈ। ਆਮ ਤੌਰ ਤੇ ਇੱਕ ਸਵਾਲ ਅੱਜ ਦੇ ਮਨੁੱਖ ਵੱਲੋਂ ਇਹ ਕਿਹਾ ਜਾਂਦਾ ਹੈ, ਜਦੋਂ ਭਾਗ ਜਾਗਣਗੇ ਉਦੋਂ ਬਾਣੀ ਪੜ੍ਹ ਲਵਾਂਗੇ, ਜਦੋਂ ਭਾਗ ਜਾਗ ਪੈਣਗੇ ਉਦੋਂ ਅਸੀਂ ਗੁਰੂ ਕੋਲ ਆ ਜਾਵਾਂਗੇ, ਉਦੋਂ ਅੰਮ੍ਰਿਤ ਛਕ ਲਵਾਂਗੇ, ਖੰਡੇ ਬਾਟੇ ਦੀ ਪੌਲ ਲੈ ਲਵਾਂਗੇ। ਪਰ ਸਾਹਿਬ ਇਹ ਬਚਨ ਕਰਦੇ ਨੇ, ਬਾਣੀ ਪੜ੍ਹੀਏ, ਗੁਰੂ ਦੇ ਚਰਨਾਂ ਚ ਅਰਦਾਸ ਕਰੀਏ ਤਾਂ ਗੁਰੂ ਫੇਰ ਭਾਗ ਜਗਾਉਂਦਾ ਹੈ, ਗੁਰੂ ਸਿਰ ਤੇ ਤਰੁੱਟ ਕੇ ਮਿਹਰ ਭਰਿਆ ਹੱਥ ਰੱਖਦਾ ਹੈ, ਸਾਡੇ ਚੰਗੇ ਭਾਗ ਬਣਦੇ ਨੇ। ਸਾਧ ਸੰਗਤ ਸਾਨੂੰ ਆਪਣੇ ਅੰਦਰੋਂ ਅਰਦਾਸ ਕਰਨੀ ਚਾਹੀਦੀ ਹੈ ਮਾਲਕ ਦੇ ਚਰਨਾਂ ਵਿੱਚ ਕਿ ਦਾਤਾ ਇਹ ਜਿਹੜੇ ਸਵਾਸ ਮਿਲੇ ਨੇ ਇਹਨਾਂ ਸਵਾਸਾਂ ਵਿੱਚ ਤੁਹਾਡੀ ਬੰਦਗੀ ਆ ਕੇ ਵਸ ਜਾਵੇ। ਸਤਿਗੁਰ ਨੇ ਕਿਰਪਾ ਕੀਤੀ ਹੈ ਕਿ ਵੱਡੇ ਭਾਗ ਜਦੋਂ ਹੁੰਦੇ ਨੇ, ਮਹਾਰਾਜ ਕਹਿਣ ਲੱਗੇ, ਉਦੋਂ ਮਨੁੱਖ ਪਰਮਾਤਮਾ ਨੂੰ ਭੇਟਦਾ ਹੈ। ਭੇਟ ਦਾ ਅਰਥ ਹੈ ਮਾਲਕ ਪਰਮਾਤਮਾ ਦੇ ਨਾਲ ਜੁੜਦਾ ਹੈ, ਉਹਦੀ ਸੇਵਾ ਦੇ ਵਿੱਚ ਸੇਵਕ ਬਣ ਜਾਂਦਾ ਹੈ। ਸਾਹਿਬ ਨੇ ਇਹ ਪਾਵਨ ਬਚਨ ਸਾਡੀ ਝੋਲੀ ਵਿੱਚ ਪਾਇਆ ਹੈ ਜੀ।
ਦਰਸ਼ਨ ਸੰਤ ਦੇਹੋ ਕਰ ਕਿਰਪਾ, ਸਭ ਦਾਲਦ ਦੁੱਖ ਲਹਿ ਜਾਏ।
ਤੇ ਸਤ ਸੰਗੀਆਂ ਦੇ ਮੈਨੂੰ ਦਰਸ਼ਨ ਬਖਸ਼, ਹੇ ਅਕਾਲ ਪੁਰਖ ਪਰਮਾਤਮਾ ਤੇਰੇ ਚਰਨਾਂ ਚ ਅਰਦਾਸ ਹੈ। ਇਸ ਸਤ ਸੰਗੀਆਂ ਦੀ ਸਾਂਝ ਨਾਲ ਕੀ ਹੋਵੇਗਾ, ਪਰਮਾਤਮਾ ਦੇ ਗੁਣ ਗਾਵਾਂਗਾ, ਤੇ ਜਿੰਨਾ ਇਹ ਜੀਵਨ ਦੇ ਅੰਦਰ ਦੁੱਖ ਨੇ, ਦਲਿੱਦਰ ਹੈ, ਜਿੰਨੀਆਂ ਮਨ ਦੇ ਵਿੱਚ ਬੁਰੀਆਂ ਵਿਚਾਰਾਂ ਨੇ ਉਹ ਸਾਰੀਆਂ ਚਲੀਆਂ ਜਾਣਗੀਆਂ, ਮਨ ਨਿਰਮਲ ਹੋ ਜਾਏਗਾ।
ਹਰ ਕੇ ਲੋਗ ਰਾਮ ਜਨ ਨੀਕੇ, ਭਾਗਹੀਣ ਨਾ ਸੁਖਾਏ।
ਤੇ ਜਿਹੜੇ ਪਰਮਾਤਮਾ ਦੇ ਭਗਤ ਹੁੰਦੇ ਨੇ, ਸੰਤ ਗੁਰਸਿੱਖ, ਉਹ ਬਹੁਤ ਸੋਹਣੇ ਜੀਵਨ ਵਾਲੇ ਹੁੰਦੇ ਨੇ। ਬੇਸ਼ੱਕ ਉਹਨਾਂ ਦੇ ਜੀਵਨ ਦੇ ਅੰਦਰ ਸਾਧ ਸੰਗਤ ਭਾਵੇਂ ਬਹੁਤੀ ਅਮੀਰੀ ਨਾ ਹੋਵੇ, ਪਰ ਉਹਨਾਂ ਦਾ ਜੀਵਨ ਇੰਨਾ ਸੋਹਣਾ ਤੇ ਹਲਕਾ ਫੁਲਕਾ ਤੇ ਪਵਿੱਤਰ ਜੀਵਨ ਹੁੰਦਾ ਹੈ। ਸਤਿਗੁਰ ਨੇ ਬਚਨ ਕਹਿ ਕਹਿਣ ਲੱਗੇ, ਨੀਕੇ ਹਰ ਕੇ ਲੋਕ ਰਾਮ ਜਨ ਨੀਕੇ, ਭਾਗ ਹੀ ਇੰਨਾ ਸਿਖਾਏ। ਪਰ ਜਿਨ੍ਹਾਂ ਦੇ ਮੰਦੇ ਭਾਗ ਹੁੰਦੇ ਨੇ ਉਹਨਾਂ ਨੂੰ ਰੱਬ ਦੇ ਪਿਆਰਿਆਂ ਦੀ ਇਹ ਵਡਿਆਈ ਚੰਗੀ ਨਹੀਂ ਲੱਗਦੀ। ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਸਮਾਜ ਦੇ ਵਿੱਚ, ਇੱਕ ਗੁਰਸਿੱਖ ਭਗਤ ਰੱਬ ਦੇ ਪਿਆਰੇ, ਇੱਕ ਸਾਕਤ ਮਨਮੁੱਖ ਲੋਕ। ਤੇ ਇਹ ਵਡੰਬਣਾ ਹੈ, ਜਿਹੜੀ ਤਾਕਤ ਹੁੰਦੀ ਹੈ, ਪਦਵੀ ਹੁੰਦੀ ਹੈ, ਉਹ ਵਧੇਰੇ ਸਾਕਤ ਲੋਕਾਂ ਦੇ ਕੋਲ ਹੁੰਦੀ ਹੈ। ਰੱਬ ਦੇ ਪਿਆਰਿਆਂ ਨੂੰ ਭਾਵੇਂ ਚਰਖੀਆਂ ਤੇ ਚੜ੍ਹਨਾ ਪਿਆ, ਬੰਦ ਬੰਦ ਕਟਾਉਣੇ ਪਏ, ਖੋਪੜ ਲਹਾਉਣੇ ਪਏ, ਉਬਲਦੀਆਂ ਦੇਗਾਂ ਦੇ ਵਿੱਚ ਬੈਠਣਾ ਪਿਆ, ਪਰ ਉਹਨਾਂ ਨੇ ਆਪਣੇ ਸੋਹਣੇ ਜੀਵਨ ਗੁਰੂ ਵੱਲੋਂ ਬਖਸ਼ਿਸ਼ ਕੀਤੇ ਹੋਏ ਤੇ ਪਹਿਰਾ ਦਿੱਤਾ, ਸੱਚ ਤੇ ਚੱਲਦੇ ਰਹੇ। ਭਾਵੇਂ ਸਾਕਤ ਭਾਗਹੀਣ ਲੋਕ ਜਿਹੜੇ ਨੇ ਉਹਨਾਂ ਨੂੰ ਦੁੱਖ ਦਿੰਦੇ ਰਹੇ।
ਜਿਉਂ ਜਿਉਂ ਰਾਮ ਕਹਿ ਜੰਡ ਉੱਚੇ, ਨਰ ਨਿੰਦਕ ਡੰਸ ਲਗਾਏ।
ਤੇ ਜਿਵੇਂ ਜਿਵੇਂ ਰੱਬ ਦਾ ਪਿਆਰਾ ਬੰਦਗੀ ਕਰਦਾ ਹੈ, ਬਾਣੀ ਪੜ੍ਹਦਾ ਹੈ, ਗੁਰੂ ਨਾਲ ਗੂੜੀ ਸਾਂਝ ਪਾਉਂਦਾ ਹੈ, ਜਿਹੜੇ ਨਿੰਦਕ ਲੋਕ ਹੁੰਦੇ ਨੇ, ਨਿੰਦਕ ਕੌਣ ਹੁੰਦਾ ਹੈ ਜਿਹੜਾ ਬਖਤੋਈਆਂ ਕਰੇ, ਇੱਕ ਚੰਗੇ ਭਲੇ ਗੁਰਸਿੱਖ ਦੇ ਉੱਪਰ ਊਜ ਲਾ ਦੇਣੀ, ਝੂਠੀ ਗੱਲ ਬਣਾ ਕੇ ਉਹਦੇ ਨਾਲ ਜੋੜ ਦੇਣੀ, ਇਹ ਨਿੰਦਿਆ ਹੈ। ਪਰ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣਾ ਇਹ ਧਰਮ ਹੈ, ਫੁੱਲ ਨੂੰ ਫੁੱਲ, ਕੰਡੇ ਨੂੰ ਕੰਡਾ ਕਹਿਣਾ ਇਹ ਗੁਰੂ ਦਾ ਉਪਦੇਸ਼ ਹੈ। ਹੁਣ ਨਿੰਦਕ ਲੋਕ ਜਿਹੜੇ ਨੇ ਉਹ ਜਿਉਂ ਜਿਉਂ ਰੱਬ ਦਾ ਪਿਆਰਾ ਪਰਮਾਤਮਾ ਨਾਲ ਅੰਦਰੋਂ ਜੁੜਦਾ ਹੈ, ਤਿਉਂ ਤਿਉਂ ਉਹਦੀ ਨਿੰਦਿਆ ਕਰਦੇ ਨੇ। ਤੇ ਰੱਬ ਜੀ ਦੀ ਬੰਦਗੀ ਭਗਤੀ ਉਹਨਾਂ ਨੂੰ ਇੰਜ ਲੱਗਦੀ ਹੈ ਜਿਵੇਂ ਸੱਪ ਡੰਗ ਮਾਰਦਾ ਹੈ। ਸੱਪ ਹੁਣ ਡੰਗ ਮਾਰਦਾ ਹੈ ਉਹਨੂੰ ਜਦੋਂ ਤਕਲੀਫ ਹੁੰਦੀ ਹੈ, ਜਦੋਂ ਉਹਦੇ ਸਿਰ ਨੂੰ ਜ਼ਹਿਰ ਚੜਦਾ ਹੈ, ਤੇ ਜ਼ਹਿਰ ਸੱਪ ਨੂੰ ਪਾਗਲ ਕਰ ਦਿੰਦਾ ਹੈ। ਮਨਮੁੱਖ ਲੋਕ ਵੀ ਜਦੋਂ ਬੋਲ ਬੋਲਦੇ ਨੇ, ਇਹੋ ਜਿਹੇ ਕਰਮ ਕਰਦੇ ਨੇ, ਕਿੱਦਾਂ ਦੇ ਕਰਮ ਹੁੰਦੇ ਨੇ, ਜਿੱਦਾਂ ਸੱਪ ਡੰਗ ਮਾਰਦਾ ਹੈ ਜੀ।
ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ, ਹਰ ਕੇ ਸਖਾ ਸਖਾਏ।
ਹਜ਼ੂਰ ਕਹਿੰਦੇ ਨੇ ਲਾਣਤ ਹੈ ਉਹਨਾਂ ਦੇ ਜੀਵਨ ਤੇ, ਗੁਰੂ ਰਾਮਦਾਸ ਕਿਰਪਾ ਕਰਦੇ ਨੇ, ਲਾਣਤ ਹੈ ਉਹਨਾਂ ਦੇ ਜੀਵਨ ਤੇ। ਕਿਹਨਾਂ ਦੇ ਜੀ?
ਕਹਿਣ ਲੱਗੇ ਜਿਨ੍ਹਾਂ ਦੇ ਮਾੜੇ ਭਾਗ ਨੇ ਤੇ ਰੱਬ ਦੀ ਵਡਿਆਈ ਜਿਨ੍ਹਾਂ ਨੂੰ ਚੰਗੀ ਨਹੀਂ ਲੱਗਦੀ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਇੱਕ ਸਿੱਖ ਪਹੁੰਚਿਆ ਤੇ ਉਹਨੇ ਆ ਕੇ ਬੇਨਤੀ ਕੀਤੀ, ਪਾਤਸ਼ਾਹ ਪਹਾੜੀ ਰਾਜਿਆਂ ਦੇ ਵਿੱਚੋਂ ਰਾਜਾ ਕੇਸਰੀ ਚੰਦ ਇੰਨਾ ਹੰਕਾਰਿਆ ਹੈ, ਇੰਨਾ ਹੰਕਾਰਿਆ ਹੈ ਕਿ ਮਹਾਰਾਜ ਉਹਨੇ ਐਲਾਨ ਕਰ ਦਿੱਤਾ ਸਾਰੇ ਰਾਜਿਆਂ ਦੀ ਫੌਜ ਦੇ ਵਿੱਚ ਕਿ ਕੱਲ ਨੂੰ ਮੈਂ ਸਿੱਖਾਂ ਦੇ ਗੁਰੂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਲੈਣਾ ਹੈ। ਉਹ ਇੰਨਾ ਹੰਕਾਰਿਆ ਹੈ, ਉਹਨੂੰ ਆਪ ਜੀ ਦੀ ਵਡਿਆਈ ਚੰਗੀ ਨਹੀਂ ਲੱਗ ਰਹੀ, ਆਪ ਜੀ ਦੀ ਉਪਮਾ ਚੰਗੀ ਨਹੀਂ ਲੱਗ ਰਹੀ। ਮਹਾਰਾਜ ਉਸ ਰਾਜੇ ਨੇ ਐਲਾਨ ਕੀਤਾ ਹੈ ਤੇ ਹਜ਼ੂਰ ਦੇ ਚਰਨਾਂ ਵਿੱਚ ਬੈਠਾ ਸੀ ਗੁਰੂ ਦਾ ਲਾਡਲਾ ਗੁਰਸਿੱਖ ਭਾਈ ਉਦੇ ਸਿੰਘ, ਸ਼ਹੀਦ ਭਾਈ ਮਣੀ ਸਿੰਘ ਦਾ ਸਪੁੱਤਰ ਤੇ ਬਾਬਾ ਬਚਿੱਤਰ ਸਿੰਘ ਜੀ ਦਾ ਭਰਾ। ਭਾਈ ਉਦੇ ਸਿੰਘ ਨੇ ਮਹਾਰਾਜ ਦੇ ਚਰਨਾਂ ਚ ਬੇਨਤੀ ਕੀਤੀ, ਦਾਤਾ ਦਾਸ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ, ਆਪ ਜੀ ਪਿੱਠ ਤੇ ਮੇਹਰ ਭਰਿਆ ਹੱਥ ਰੱਖੋ, ਇਸ ਨਿੰਦਕ ਨੂੰ ਮੈਂ ਸਜ਼ਾ ਦੇ ਸਕਾਂ। ਤੋ ਜਿਹੜਾ ਉਹਨੇ ਐਲਾਨ ਕੀਤਾ ਸੀ, ਸਾਧ ਸੰਗਤ ਜੰਗ ਹੋਈ, ਉਸ ਜੰਗ ਦੇ ਵਿੱਚ ਭਾਈ ਉਦੇ ਸਿੰਘ ਨੇ ਹਾਥੀ ਦੀ ਅੰਬਾਰੀ ਵਿੱਚ ਬੈਠੇ ਹੋਏ ਰਾਜੇ ਕੇਸਰੀ ਚੰਦ ਦਾ ਸਿਰ ਲਾ ਲਿਆ ਤੇ ਲਾ ਕੇ ਸਿਰ ਲਿਆ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਰੱਖ ਕੇ ਬੇਨਤੀ ਕੀਤੀ, ਦਾਤਾ ਆ ਅੰਕਾਰਿਆ ਸਿਰ ਸੀ ਜਿਹੜਾ ਆਪ ਜੀ ਦੇ ਵਿਰੁੱਧ ਬੋਲਦਾ ਸੀ, ਭੈੜੇ ਬੋਲ ਬੋਲਦਾ ਸੀ, ਮਹਾਰਾਜ ਇਹਨੂੰ ਮੈਂ ਇਹਦੇ ਕੀਤੇ ਦੀ ਸਜ਼ਾ ਦੇ ਦਿੱਤੀ ਹੈ। ਸਾਡੇ ਇਤਿਹਾਸ ਕੋਈ ਬੋਲ ਨੇ, ਗੁਰ ਕੀ ਨਿੰਦਾ ਸੁਣੇ ਨਾ ਕਾਣ, ਭੇਟ ਸੰਗ ਕਰੇ ਕਿਰਪਾਨ। ਗੁਰੂ ਦੀ ਨਿੰਦਿਆ, ਗੁਰੂ ਦਾ ਪਿਆਰਾ ਕਦੇ ਵੀ ਸਰਵਣ ਨਹੀਂ ਕਰਦਾ, ਪਰ ਹੁੰਦਾ ਕੀ ਹੈ, ਜਿਹੜੇ ਮਨਮੁੱਖ ਬੰਦੇ ਹੁੰਦੇ ਨੇ ਉਹ ਹਮੇਸ਼ਾ ਹੀ ਵਿਰੋਧ ਕਰਨ ਲੱਗ ਪੈਂਦੇ ਨੇ ਜਦੋਂ ਅਸੀਂ ਸੱਚ ਬੋਲਦੇ ਹਾਂ। ਜਦੋਂ ਆਪਾਂ ਗੁਰੂ ਦੀ ਵਡਿਆਈ ਕਰਦੇ ਹਾਂ, ਗੁਰਮਤਿ ਸਿੱਖੀ ਦਾ ਪ੍ਰਚਾਰ ਹੋਵੇ ਤੇ ਕਈ ਵਾਰ ਨਿੰਦਕਾਂ ਨੂੰ ਇਹ ਸਿਖਾਉਂਦਾ ਨਹੀਂ ਹੈ ਤੇ ਮਹਾਰਾਜ ਦੀ ਪਾਵਨ ਬਾਣੀ ਦੇ ਵੀ ਅੰਮ੍ਰਿਤ ਬੋਲ ਨੇ, ਸੰਤਾਂ ਨਾਲ ਵੈਰ ਕਮਾਮ ਦੇ, ਦੁਸ਼ਟਾਂ ਨਾਲ ਮੋਹ ਪਿਆਰ, ਰੱਬ ਦੇ ਪਿਆਰਿਆਂ ਨਾਲ ਵੈਰ ਪਾਉਣ ਲੱਗ ਪੈਂਦੇ ਨੇ ਤੇ ਜਿਹੜੇ ਦੁਸ਼ਟ ਨੇ ਉਹਨਾਂ ਨੂੰ ਫਿਰ ਅਹੁਦੇ ਦੇਣ ਲੱਗ ਪੈਂਦੇ ਨੇ, ਦੁਸ਼ਟਾਂ ਨੂੰ ਸਨਮਾਨ ਕਰਨ ਲੱਗ ਪੈਂਦੇ ਨੇ। ਇਹ ਸੰਸਾਰ ਦੀ ਹਾਲਤ ਸ਼ੁਰੂ ਤੋਂ ਲੈ ਕੇ ਬਣੀ ਆਈ ਹੈ। ਮਹਾਰਾਜ ਕਹਿਣ ਲੱਗੇ, ਰੱਬ ਨਾਲੋਂ ਟੁੱਟੇ ਹੋਏ ਮਨਮੁੱਖ ਬੰਦੇ ਦਾ ਜੀਵਨ ਲਾਹਨਤਾਂ ਭਰਿਆ ਹੈ, ਕਿਉਂਕਿ ਉਹਨੂੰ ਮਾਲਕ ਪਰਮਾਤਮਾ ਦੀ ਵਡਿਆਈ ਜਿਹੜੀ ਉਹ ਪਾਉਂਦੀ ਨਹੀਂ ਹੈ।
ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ, ਜਿਨ ਗੁਰ ਕੀ ਪੈਜ ਨਾ ਪਾਏ।
ਤੇ ਅੱਗੇ ਮਹਾਰਾਜ ਬਚਨ ਕਰਦੇ ਨੇ, ਜਿਨ੍ਹਾਂ ਨੂੰ ਪਰਮਾਤਮਾ ਦੀ ਬੰਦਗੀ ਚੰਗੀ ਨਹੀਂ ਲੱਗਦੀ ਉਹ ਤਾਂ ਚੋਰ ਬਣ ਜਾਂਦੇ ਨੇ, ਇੱਕ ਦਿਨ ਉਹਨਾਂ ਦਾ ਜੀਵਨ ਚੋਰਾਂ ਦੀ ਗਿਣਤੀ ਵਿੱਚ ਆਉਣ ਲੱਗ ਪੈਂਦਾ ਹੈ ਤੇ ਮੁੱਖ ਉਹਨਾਂ ਦੇ ਕਾਲੇ ਹੋ ਜਾਂਦੇ ਨੇ। ਭਾਵ ਕਿ ਉਹਨਾਂ ਦੇ ਜੀਵਨ ਦੇ ਅੰਦਰ ਇਹ ਹਾਲਤ ਬਣ ਜਾਂਦੀ ਹੈ, ਵੇ ਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਉਹ ਜੋ ਜੋ ਵੀ ਫਿਰ ਖਾਂਦੇ ਨੇ ਪੀਂਦੇ ਨੇ, ਜੀਵਨ ਵਿੱਚ ਬਿਮਾਰੀਆਂ ਵੱਧਦੀਆਂ ਜਾਂਦੀਆਂ ਨੇ, ਜ਼ਬਾਨ ਤੋਂ ਹਾਏ ਹਾਏ ਦੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ ਵਾਲੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ, ਜੀਵਨ ਅੰਦਰ ਦੁੱਖ ਇੰਨੇ ਆ ਜਾਂਦੇ ਨੇ, ਭਾਵੇਂ ਰਾਜ ਭਾਗ ਵਿੱਚ ਬੈਠੇ ਹੋਣ ਪਰ ਚਿਹਰੇ ਉਹਨਾਂ ਦੇ ਸਦਾ ਉਦਾਸੀ ਨਾਲ ਪਰੇਸ਼ਾਨੀਆਂ ਨਾਲ ਭਰੇ ਰਹਿੰਦੇ ਨੇ। ਮਹਾਰਾਜ ਨੇ ਕਿਹਾ ਉਹਨਾਂ ਦੇ ਚਿਹਰੇ ਜਿਹੜੇ ਨੇ ਉਹ ਕਾਲੇ ਹੋ ਜਾਂਦੇ ਨੇ, ਵਿਕਾਰਾਂ ਦੇ ਵਾਲਾ ਜੀਵਨ ਬਣ ਜਾਇਆ ਕਰਦਾ ਹੈ। ਸਤਿਗੁਰੂ ਦਾ ਇਹ ਵੀ ਪਾਵਨ ਬਚਨ ਆਪਾਂ ਪੜ੍ਹਦੇ ਹਾਂ, ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ। ਹੁਣ ਸੰਗਤ ਵਿੱਚ ਕੌਣ ਆ ਸਕਦਾ ਹੈ, ਗੁਰੂ ਸਵਾਰਿਓ ਜਿਹਦਾ ਮਨ ਨਿਰਮਲ ਹੋਵੇ, ਜਿਹਦੇ ਹਿਰਦੇ ਦੇ ਵਿੱਚ ਗੁਰੂ ਦਾ ਪਿਆਰ ਹੋਵੇ, ਮਾਲਕ ਨਾਲ ਪ੍ਰੀਤ ਹੋਵੇ, ਤਾਂ ਸਤ ਸੰਗਤ ਵਿੱਚ ਆਇਆ ਜਾਂਦਾ ਹੈ, ਬਾਣੀ ਪੜ੍ਹੀ ਜਾਂਦੀ ਹੈ, ਪ੍ਰੇਮ ਜਾਗਦਾ ਹੈ ਗੁਰੂ ਨਾਲ, ਮਨੁੱਖ ਆ ਕੇ ਗੁਰੂ ਦੇ ਕੋਲ ਬੈਠਦਾ ਹੈ ਤੇ ਅਹੰਕਾਰਿਆ ਬੰਦਾ ਕਦੇ ਵੀ ਸੰਗਤ ਵਿੱਚ ਆ ਕੇ ਨਹੀਂ ਬੈਠਦਾ। ਇਤਿਹਾਸ ਗਵਾਹ ਹੈ, ਜਿੰਨੇ ਪੰਡਿਤ ਅਹੰਕਾਰੀ ਲੋਕ ਸਨ, ਚੰਗੇ ਲੋਕ ਵੀ ਨੇ ਪਰ ਜਿਹੜੇ ਅਹੰਕਾਰੀ ਲੋਕ ਵਿਪਰ ਲੋਕ ਸਨ, ਪਹਾੜੀ ਰਾਜਿਆਂ ਦੀ ਗੱਲ ਕਰ ਲਓ, ਉਹਨਾਂ ਨੇ ਗੁਰੂ ਦੀ ਪੰਗਤ ਤੇ ਸੰਗਤ ਦੇ ਵਿੱਚ ਆਪਣੇ ਜੀਵਨ ਨੂੰ ਹਿੱਸਾ ਨਹੀਂ ਬਣਾਇਆ। ਉਹ ਕਹਿੰਦੇ ਸੀ ਸਾਡੇ ਲਈ ਵੱਖਰਾ ਸਾਰਾ ਕੁਝ ਹੋਵੇ, ਕਿਉਂ, ਜੀਵਨ ਦੇ ਅੰਦਰ ਅਹੰਕਾਰ ਹੈ, ਸਾਡੀ ਜਾਤ ਉੱਚੀ ਹੈ, ਸਾਡੀ ਪਦਵੀ ਉੱਚੀ ਹੈ, ਅਸੀਂ ਰਾਜੇ ਮਹਾਰਾਜੇ ਹੁੰਦੇ ਹਾਂ ਤੇ ਹਜ਼ੂਰ ਦਾ ਪਾਵਨ ਬਚਨ ਹੈ ਹਮ ਬੱਡ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਦੇ ਇਹਨਾਂ ਦਾ ਸੀ। ਜਦੋਂ ਮੰਦੇ ਭਾਗ ਹੁੰਦੇ ਨੇ ਉਦੋਂ ਬੰਦੇ ਦੀ ਬੁੱਧੀ ਭ੍ਰਿਸ਼ਟ ਹੋ ਜਾਂਦੀ ਹੈ ਤੇ ਭ੍ਰਿਸ਼ਟ ਬੁੱਧੀ ਫਿਰ ਕੀ ਕਰਦੀ ਹੈ ਗੁਰੂ ਦੇ ਨੇੜੇ ਨਹੀਂ ਆਉਣ ਦਿੰਦੀ ਸਤ ਸੰਗਤ ਵਿੱਚ ਨਹੀਂ ਮਨੁੱਖ ਨੂੰ ਬੈਠਣ ਦਿੰਦੀ। ਜਿਨ ਕੇ ਚਿੱਤ ਕਠੋਰ ਹੈ ਸੇ ਬਹੇ ਨਾ ਸਤਿਗੁਰ ਪਾਸ। ਮਹਾਰਾਜ ਕਹਿਣ ਲੱਗੇ ਕਿਉਂ ਨਹੀਂ ਬੈਠਦੇ ਕਠੋਰ ਮਨ ਵਾਲੇ ਕਿਉਂਕਿ ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ ਉੱਥੇ ਸੱਚ ਵਰਤਦਾ ਹੈ ਤੇ ਕੂੜਾ ਮਨੁੱਖ ਜਿਹੜਾ ਝੂਠੇ ਜੀਵਨ ਵਾਲਾ ਹੁੰਦਾ ਹੈ ਉਹਨੂੰ ਸੱਚ ਚੰਗਾ ਨਹੀਂ ਲੱਗਦਾ। ਗੁਰਦੇਵ ਨੇ ਇੱਥੇ ਕਿਰਪਾ ਕੀਤੀ ਹੈ ਨਰ ਨਿੰਦਕ ਜਿਹੜਾ ਹੈ ਉਹਦਾ ਮੂੰਹ ਕਾਲਾ ਹੋ ਜਾਂਦਾ ਹੈ ਤੇ ਉਹਨੂੰ ਗੁਰੂ ਦੀ ਵਡਿਆਈ ਜਿਹੜੀ ਹੈ ਉਹ ਚੰਗੀ ਨਹੀਂ ਲੱਗਦੀ ਜੀ।
ਦਇਆ ਦਇਆ ਕਰ ਰੱਖੋ ਹਰ ਜੀਓ ਹਮ ਦੀਨ ਤੇਰੀ ਸ਼ਰਨ ਆਏ।
ਆਖਰੀ ਬੰਦ ਦੇ ਵਿੱਚ ਸਾਧ ਸੰਗਤ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਮਹਾਰਾਜ ਬਚਨ ਕਰਦੇ ਨੇ ਹੇ ਅਕਾਲ ਪੁਰਖ ਹੇ ਪਰਮਾਤਮਾ ਗੁਰੂ ਜੀ ਕਿਰਪਾ ਕਰੋ ਇੱਕ ਅੰਦਰ ਦੀ ਪੁਕਾਰ ਇੱਕ ਬੇਨਤੀ ਹੈ ਪੂਰੀ ਕਰ ਦਿਓ। ਕਿਹੜੀ ਬੇਨਤੀ ਹੈ? ਮਹਾਰਾਜ ਬਚਨ ਕਰਦੇ ਨੇ ਦਇਆ ਦਇਆ ਮਿਹਰ ਕਰ ਦਇਆਵਾਨ ਸਤਿਗੁਰੂ ਮਿਹਰਵਾਨ ਸਤਿਗੁਰੂ ਬਖਸ਼ਿਸ਼ ਕਰ ਕਿਰਪਾ ਕਰ ਕਿਰਪਾ ਕਰ ਤੇ ਮੈਨੂੰ ਆਪਣੇ ਚਰਨਾਂ ਦੇ ਕੋਲ ਰੱਖ ਲੈ। ਤੇ ਸਹਿ ਫਿਰ ਕੀ ਕਹਿੰਦੇ ਨੇ ਰੱਖੋ ਹਰ ਜੀਓ ਚਰਨਾਂ ਨਾਲ ਰੱਖ ਮਹਾਰਾਜ ਇੱਕ ਕਿਰਪਾ ਕਰ ਹਮ ਦੀਨ ਤੇਰੀ ਸਰਨ ਆਏ। ਦੀਨ ਦਾ ਇੱਥੇ ਅਰਥ ਹੈ ਨਮਾਣਾ ਨਤਾਣਾ ਮੈਂ ਦੁਖੀਆ ਤੇਰੇ ਦਰ ਤੇ ਆ ਗਿਆ ਹਾਂ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲੈ।
ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ਼ ਮਿਲਾਏ।
ਤੇ ਮਹਾਰਾਜ ਤੋਂ ਮੰਗ ਮੰਗਦੇ ਨੇ ਪਾਤਸ਼ਾਹ ਕਿਰਪਾ ਕਰ ਤੇਰੇ ਚਰਨਾਂ ਵਿੱਚ ਆ ਗਏ ਹਾਂ ਮਹਾਰਾਜ ਨਮਾਣਿਆਂ ਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖ ਲੈ। ਤੇ ਅਗਲੀ ਪੰਕਤੀ ਵਿੱਚ ਸਤਿਗੁਰ ਫਿਰ ਕਹਿ ਰਹੇ ਨੇ ਮਹਾਰਾਜ ਇੰਜ ਸਾਨੂੰ ਆਪਣੇ ਚਰਨਾਂ ਵਿੱਚ ਰੱਖ ਜਿਵੇਂ ਬੱਚੇ ਨੂੰ ਮਾਂ ਆਪਣੇ ਹੱਥ ਗਲ ਨਾਲ ਲਾ ਕੇ ਜੋੜ ਕੇ ਰੱਖਦੀ ਹੈ ਜਿਵੇਂ ਮਾਂ ਆਪਣੇ ਹਿਰਦੇ ਨਾਲ ਲਾ ਕੇ ਬੱਚੇ ਨੂੰ ਰੱਖਦੀ ਹੈ ਨਾ। ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ ਅਸੀਂ ਤੁਹਾਡੇ ਬੱਚੇ ਹਾਂ ਤੁਸੀਂ ਸਾਡੇ ਪਿਤਾ ਹੋ। ਜਨ ਨਾਨਕ ਬਖਸ਼ ਮਿਲਾਏ ਇਸ ਅਵਸਥਾ ਵਿੱਚ ਰੱਖ ਕੇ ਮਹਾਰਾਜ ਆਪਣੇ ਨਾਲ ਮਿਲਾ ਲੈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਦਾ ਇਹ ਸ੍ਰੀ ਮੁੱਖ ਵਾਕ ਸਾਨੂੰ ਬਖਸ਼ਿਸ਼ ਕੀਤਾ ਹੈ ਜਿਸ ਦੀ ਆਪਾਂ ਵਿਚਾਰ ਆਪਸ ਵਿੱਚ ਸਾਂਝੀ ਕੀਤੀ ਹੈ। ਹਜ਼ੂਰ ਨੇ ਤਰੁੱਟ ਕੇ ਦਾਤ ਝੋਲੀ ਵਿੱਚ ਪਾਈ ਹੈ। ਆਓ ਅਗਲੇਰੇ ਸਮੇਂ ਵਿੱਚ ਆਪਾਂ ਲੜੀਵਾਰ ਜੋ ਚੱਲ ਰਹੀ ਸਤਿਗੁਰ ਦੀ ਬਾਣੀ ਦੀ ਵਿਆਖਿਆ ਹੈ ਉਸ ਨਾਲ ਜੁੜਨਾ ਕਰੀਏ ਜੀ।
ਮਾਰੂ ਮਹੱਲਾ ਪੰਜਵਾ
ਮਾਰੂ ਰਾਗ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਉਚਾਰਨ ਕੀਤਾ ਹੋਇਆ।
ਮਾਨ ਮੋਹ ਅਰ ਲੋਭ ਵਿਕਾਰਾ ਬੀਓ ਚੀਤ ਨਾ ਘਾਲਿਓ।
ਇਸ ਪਾਵਨ ਬਚਨ ਵਿੱਚ ਵੀ ਸਾਧ ਸੰਗਤ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਜਿਹੜੀ ਪਰਿਭਾਸ਼ਾ ਦੱਸ ਰਹੇ ਨੇ ਰੱਬ ਦੇ ਪਿਆਰੇ ਦੀ ਗੁਰਸਿੱਖ ਰੱਬ ਦਾ ਪਿਆਰਾ ਭਗਤ ਉਹਦੇ ਜੀਵਨ ਦੇ ਅੰਦਰ ਇਹ ਵਿਲੱਖਣਤਾ ਹੁੰਦੀ ਹੈ। ਉਹ ਜਿਹੜੇ ਵਿਕਾਰ ਨੇ ਜਿਹੜੇ ਪੰਜ ਅਵਗਣ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਨੂੰ ਆਪਣੇ ਨੇੜੇ ਨਹੀਂ ਆਉਣ ਦਿੰਦਾ ਭਾਵ ਆਪਣੀ ਸੁਰਤ ਨੂੰ ਇਹਨਾਂ ਵਿੱਚ ਗਵਾਚਣ ਨਹੀਂ ਦਿੰਦਾ। ਸਾਹਿਬ ਨੇ ਬਚਨ ਕਹੇ ਮਾਨ ਮਾਨ ਦਾ ਅਰਥ ਹੈ ਅਹੰਕਾਰ ਅਭਿਮਾਨ ਦੀ ਸੋਚ ਪਾਲ ਲੈਣੀ ਰੱਬ ਦੇ ਪਿਆਰੇ ਦੀ ਇਹ ਨਿਸ਼ਾਨੀ ਹੁੰਦੀ ਹੈ ਉਹਦੇ ਜੀਵਨ ਚ ਨਿਮਰਤਾ ਹੁੰਦੀ ਹੈ। ਮੋਹ ਮੋਹ ਦਾ ਅਰਥ ਹੈ ਪਕੜ ਪਦਾਰਥਾਂ ਨਾਲ ਰੱਬ ਦੇ ਪਿਆਰੇ ਦੀ ਪਕੜ ਨਹੀਂ ਹੋਇਆ ਕਰਦੀ। ਤੇ ਫਿਰ ਸਤਿਗੁਰੂ ਕਹਿੰਦੇ ਨੇ ਲੋਭ ਉਹਦੇ ਜੀਵਨ ਦੇ ਅੰਦਰ ਚਸਕੇ ਨਹੀਂ ਹੁੰਦੇ ਉਹਦੇ ਜੀਵਨ ਦੇ ਅੰਦਰ ਖਾਣ ਪੀਣ ਦਾ ਲਾਲਚ ਚਸਕੇ ਨਹੀਂ ਹੋਇਆ ਕਰਦੇ। ਵਕਾਰਾ ਇਹ ਜਿਹੜੇ ਵਕਾਰ ਨੇ ਸਾਹਿਬ ਕਹਿਣ ਲੱਗੇ ਬੀਓ ਚੀਤ ਨਾ ਘਾਲਿਓ ਰੱਬ ਦੇ ਪਿਆਰੇ ਦੇ ਜੀਵਨ ਦੀ ਵਿਲੱਖਣਤਾ ਹੈ ਇਹਨਾਂ ਵਕਾਰਾਂ ਦੇ ਜਾਂ ਬਿਰਤੀਆਂ ਦੇ ਵਿੱਚ ਆਪਣੇ ਮਨ ਨੂੰ ਜਿਹੜਾ ਹੈ ਸੁਰਤ ਨੂੰ ਗਵਾਉਂਦਾ ਨਹੀਂ ਹੈ।
ਨਾਮ ਰਤਨ ਗੁਣਾ ਹਰ ਬਣ ਜੇ ਲਾਦ ਵੱਖਰ ਲੈ ਚੱਲਿਓ।
ਪਰ ਇਸ ਤੋਂ ਉਲਟ ਗੁਰਸਿੱਖ ਰੱਬ ਦਾ ਪਿਆਰਾ ਕਰਦਾ ਕੀ ਹੈ, ਰੱਬ ਦੇ ਨਾਮ ਦਾ ਵਣਜ ਕਰਦਾ ਹੈ, ਬੰਦਗੀ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਦਾ ਹੈ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ। ਇਹ ਹੈ ਸਾਡੇ ਜੀਵਨ ਦਾ ਆਸਰਾ ਆਧਾਰ, ਤੇ ਰੱਬ ਦੇ ਪਿਆਰੇ ਦੇ ਜੀਵਨ ਦੀ ਨਿਸ਼ਾਨੀ ਹੈ। ਉਹ ਮਾਲਕ ਦੇ ਗੁਣਾਂ ਦਾ ਵਣਜ ਕਰਦਾ ਹੈ ਤੇ ਇਸੇ ਹੀ ਵਣਜ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਕੇ ਇਸ ਵੱਖਰ ਸੌਦੇ ਨੂੰ ਲੈ ਕੇ ਸੰਸਾਰ ਵਿੱਚ ਚੱਲਦਾ ਹੈ।
ਸੇਵਕ ਕੀ ਓੜਕ ਨਿਭਹੀ ਪ੍ਰੀਤ।
ਹੁਣ ਸੇਵਕ ਦੀ ਨਿਸ਼ਾਨੀ ਕੀ ਹੁੰਦੀ ਹੈ? ਉਹਦੀ ਪ੍ਰੀਤ ਸਾਂ ਜਿਹੜੀ ਹੈ ਪਰਮਾਤਮਾ ਦੇ ਨਾਲ ਓੜਕ ਤੱਕ ਨਿਭ ਜਾਂਦੀ ਹੈ। ਓੜਕ ਦਾ ਅਰਥ ਹੈ ਸਰੀਰ ਦੇ ਛੁੱਟਣ ਤੱਕ, ਆਖਰੀ ਸਾਹ ਤੱਕ ਉਹਦੀ ਸਾਂਝ ਆਪਣੇ ਮਾਲਕ ਪਰਮਾਤਮਾ ਨਾਲ ਨਿਭ ਜਾਇਆ ਕਰਦੀ ਹੈ। ਜਿਵੇਂ ਸਨਮਾਨ ਯੋਗ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰਹਿਣ ਵਾਲੇ ਪਿਆਰੇ ਤਿੰਨ ਗੁਰਸਿੱਖ, ਭਾਈ ਮਤੀ ਦਾਸ, ਭਾਈ ਸਤੀ ਦਾਸ ਤੇ ਭਾਈ ਦਯਾਲਾ ਜੀ, ਆਖਰੀ ਇੱਛਾ ਵੀ ਕੀ ਪ੍ਰਗਟ ਕੀਤੀ? ਕਹਿਣ ਲੱਗੇ ਸਾਡਾ ਮੁੱਖ ਆਪਣੇ ਪਿਆਰੇ ਦੇ ਪਿੰਜਰੇ ਵੱਲ ਹੋਣਾ ਚਾਹੀਦਾ ਹੈ ਤੇ ਆਰਾ ਏਦਾਂ ਸਿੱਧਾ ਚਲਾਉਣਾ ਹੈ, ਚੀਰ ਵਿੰਗਾ ਨਾ ਪਵੇ ਜਲਾਦ। ਦੁਨੀਆਂ ਇਹ ਨਾ ਕਹੇ ਸਿੱਖ ਡੋਲ ਗਿਆ ਸ਼ਹਾਦਤ ਦੇ ਵੇਲੇ। ਸਾਡੀ ਆਖਰੀ ਪਾਲਵੀ ਜਿਹੜੀ ਸਾਂਝ ਹੈ ਉਹ ਮਾਲਕ ਦੇ ਚਰਨਾਂ ਨਾਲ, ਗੁਰੂ ਦੇ ਚਰਨਾਂ ਨਾਲ ਨਿਭ ਜਾਣੀ ਚਾਹੀਦੀ ਹੈ। ਰੱਬ ਦੇ ਪਿਆਰੇ ਦੀ ਇਹ ਜੀਵਨ ਦੀ ਵਿਲੱਖਣਤਾ ਹੈ। ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਜਦੋਂ ਬਾਬਾ ਬੁੱਢਾ ਸਾਹਿਬ ਆਪਣਾ ਸਰੀਰ ਛੱਡਣ ਲੱਗੇ ਤੇ ਬਾਬਾ ਜੀ ਦਾ ਸੀਸ ਗੁਰੂ ਹਰਗੋਬਿੰਦ ਸਾਹਿਬ ਦੀ ਗੋਦ ਵਿੱਚ ਹੈ ਤੇ ਆਖਰੀ ਸਮੇਂ ਬਾਬਾ ਬੁੱਢਾ ਸਾਹਿਬ ਨੇ ਫਤਿਹ ਬੁਲਾਈ ਸਤਿਗੁਰੂ ਪਾਤਸ਼ਾਹ ਨੂੰ, ਮਹਾਰਾਜ ਨੂੰ ਨਮਸਕਾਰ ਕੀਤੀ ਹੈ ਤੇ ਜਪਜੀ ਸਾਹਿਬ ਦਾ ਪਾਠ ਕਰਕੇ ਭੋਗ ਕਰ ਪਾ ਕੇ ਤੇ ਸਰੀਰ ਆਪਣਾ ਛੱਡਿਆ ਹੈ। ਇਹ ਹੈ ਰੱਬ ਦੇ ਪਿਆਰਿਆਂ ਦਾ ਜੀਵਨ। ਮਹਾਰਾਜ ਕਹਿ ਰਹੇ, ਕਹਿਣ ਲੱਗੇ ਸੇਵਕ ਉਹ ਹੈ ਜਿਹਦੀ ਓੜਕ ਤੱਕ, ਸਰੀਰ ਛੁੱਟਣ ਤੱਕ ਮਾਲਕ ਪਰਮਾਤਮਾ ਨਾਲ ਪ੍ਰੀਤ ਨਿਭ ਜਾਂਦੀ ਹੈ। ਭਾਵ ਸਰੀਰ ਦੇ ਹੁੰਦਿਆਂ ਵੀ ਮਾਲਕ ਦੇ ਗੁਣ ਗਾਉਂਦਾ ਹੈ, ਸਰੀਰ ਛੁੱਟਣ ਤੋਂ ਬਾਅਦ ਵੀ ਉਹ ਰੱਬ ਦੀ ਬੰਦਗੀ ਹੀ ਕਮਾ ਕੇ ਜਾਂਦਾ ਹੈ।
ਜੀਵਤ ਸਾਹਿਬ ਸੇਵਿਓ ਆਪਣਾ ਚਲਤੇ ਰਾਖਿਓ ਚੀਤ।
ਜਿਉਂਦਿਆਂ ਵੀ ਉਹ ਮਾਲਕ ਦੇ ਗੁਣ ਗਾਉਂਦਾ ਹੈ, ਜਦੋਂ ਸਰੀਰ ਛੁੱਟ ਜਾਂਦਾ ਹੈ ਉਦੋਂ ਵੀ ਉਹ ਮਾਲਕ ਪਰਮਾਤਮਾ ਨਾਲ ਇੱਕ ਮਿਕ ਹੋ ਜਾਂਦਾ ਹੈ।
ਰਹਾਉ
ਵਿਸਰਾਮ ਦੇ ਕੇ ਗੁਰਦੇਵ ਬਖਸ਼ਿਸ਼ ਕਰ ਰਹੇ ਨੇ।
ਜੈਸੀ ਆਗਿਆ ਕੀਨੀ ਠਾਕੁਰ, ਤਿਸ ਤੇ ਮੁਖ ਨਹੀਂ ਮੋਰਿਓ।
ਹੁਣ ਇਹ ਹੈ ਨਿਸ਼ਾਨੀ ਗੁਰਸਿੱਖ ਦੀ, ਮਹਾਂਪੁਰਖ ਦੇ ਜੀਵਨ ਦੀ। ਜਿਸ ਤਰ੍ਹਾਂ ਦੀ ਆਗਿਆ ਪਰਮਾਤਮਾ ਮਾਲਕ ਕਰਦਾ ਹੈ ਉਹਦੀ ਆਗਿਆ ਦੇ ਵਿੱਚ ਰਹਿੰਦੇ ਨੇ। ਜੈਸੀ ਆਗਿਆ ਕੀਨੀ ਠਾਕੁਰ, ਠਾਕੁਰ ਦਾ ਅਰਥ ਹੈ ਮਾਲਕ। ਜਿਸ ਤਰ੍ਹਾਂ ਦਾ ਹੁਕਮ ਮਾਲਕ ਨੇ ਦਿੱਤਾ, ਭਾਵ ਜਿੱਦਾਂ ਦਾ ਸਰੀਰ ਮਿਲਿਆ, ਜਿੱਦਾਂ ਦਾ ਪਰਿਵਾਰ ਮਿਲਿਆ, ਜਿੱਦਾਂ ਦੇ ਸਮਾਜ ਵਿੱਚ ਰਹਿਣ ਨੂੰ ਸਤਿਗੁਰੂ ਨੇ ਜਨਮ ਦਿੱਤਾ, ਉਹਦੇ ਵਿੱਚ ਰਹਿੰਦਿਆਂ ਨੇਕੀ ਦਾ ਜੀਵਨ ਸ਼ੁਰੂ ਕਰ ਦਿੱਤਾ, ਬੰਦਗੀ ਕਰਨੀ ਸ਼ੁਰੂ ਕਰ ਦਿੱਤੀ, ਮਾਲਕ ਦੀ ਆਗਿਆ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ, ਉਹਦੇ ਤੋਂ ਮੁੱਖ ਨਹੀਂ ਮੋੜਿਆ, ਪਾਸਾ ਨਹੀਂ ਵਟਿਆ।
ਸਹਿਜ ਆਨੰਦ ਰੱਖਿਓ ਗ੍ਰਹਿ ਭੀਤਰ, ਉੱਠ ਆਹੋ ਕਉ ਦੌਰਿਓ।
ਆਪਣੇ ਮਾਲਕ ਦੇ ਹੁਕਮ ਨੂੰ ਜੀਵਨ ਦੇ ਅੰਦਰ ਮਿੱਠਾ ਕਰਕੇ ਮੰਨਿਆ, ਉਹਦੇ ਵਿੱਚ ਹੀ ਜੀਵਨ ਦੀ ਅਡੋਲਤਾ ਬਣਾ ਲਈ, ਹੁਕਮ ਨੂੰ ਮੰਨ ਕੇ ਬਚਨ ਕਮਾ ਕੇ ਜੀਵਨ ਅਡੋਲ ਬਣਾ ਲਿਆ ਤੇ ਜਿੱਧਰ ਨੂੰ ਫਿਰ ਮਾਲਕ ਨੇ ਤੋਰਿਆ ਉਧਰ ਨੂੰ ਚੱਲ ਪਏ, ਇਨਕਾਰ ਨਹੀਂ ਕੀਤਾ। ਜੇ ਮਾਲਕ ਗਰੀਬੀ ਵਿੱਚ ਹੈ, ਰੱਖਿਆ ਹੈ, ਦੁੱਖ ਆ ਰਹੇ ਨੇ, ਮੁਸੀਬਤਾਂ ਨੇ ਜਾਂ ਕੋਈ ਹੋਰ ਮੁਸ਼ਕਲ ਆ ਗਈ ਹੈ ਤੇ ਹੁਣ ਵੀ ਗੁਰੂ ਦਾ ਸ਼ੁਕਰਾਨਾ ਹੈ, ਅਰਦਾਸ ਹੈ। ਜੇ ਜੀਵਨ ਅੰਦਰ ਸੁੱਖ ਆ ਗਏ ਨੇ ਤੇ ਤਾਂ ਵੀ ਗੁਰੂ ਦਾ ਸ਼ੁਕਰਾਨਾ ਤੇ ਅਰਦਾਸ ਹੈ। ਗੁਰਮੁਖ ਦੇ ਜੀਵਨ ਦੇ ਅੰਦਰ ਦੀ ਅਵਸਥਾ ਜਿਹੜੀ ਹੈ ਉਹ ਬਾਹਰ ਦੇ ਹਾਲਾਤਾਂ ਦੇ ਨਾਲ ਬਦਲਦੀ ਨਹੀਂ ਹੈ, ਗੁਰੂ ਦੇ ਸ਼ਬਦ ਨਾਲ ਉਹ ਇੱਕ ਮਿਕ ਹੋ ਕੇ ਮਾਲਕ ਨਾਲ ਇੰਜ ਅੰਦਰੋਂ ਜੁੜ ਜਾਂਦਾ ਹੈ। ਜਿੱਧਰ ਮਾਲਕ ਹੁਕਮ ਕਰਦਾ ਹੈ ਉਧਰ ਨੂੰ ਸਤ ਬਚਨ ਕਹਿ ਕੇ ਤੁਰ ਪੈਂਦਾ ਹੈ।
ਆਗਿਆ ਮਹਿ ਭੂਖ, ਸੋਈ ਕਰ ਸੁਖ, ਸੋਗ ਹਰਖ ਨਹੀਂ ਜਾਣਿਓ।
ਤੇ ਮਾਲਕ ਦੀ ਆਗਿਆ ਦੇ ਵਿੱਚ ਉਹ ਸੁਖ ਮੰਨਦਾ ਹੈ, ਇਸ ਨੂੰ ਆਪਣੇ ਜੀਵਨ ਦੀ ਉਹ ਭੁੱਖ ਬਣਾ ਲੈਂਦਾ ਹੈ ਕਿ ਜੋ ਮੇਰੇ ਮਾਲਕ ਨੇ ਹੁਕਮ ਕੀਤਾ, ਬਚਨ ਕਿਹਾ, ਇਹਦੇ ਨਾਲ ਹੀ ਮੇਰਾ ਭਲਾ ਹੈ। ਤੇ ਸਹਿ ਫਿਰ ਬਚਨ ਕਰਦੇ ਨੇ ਸੋਗ ਹਰਖ ਨਹੀਂ ਜਾਣਿਓ ਖੁਸ਼ੀ ਤੇ ਗਮੀ ਦੀ ਉਹ ਪਰਵਾਹ ਨਹੀਂ ਕਰਦਾ ਕਿ ਜੇ ਫੁੱਲ ਸੁੱਟਣ ਲੱਗ ਪਏ ਚਾਰ ਬੰਦਿਆਂ ਨੇ ਹਾਰ ਪਾ ਤੇ ਢੋਲ ਮਾਰ ਕੇ ਸਵਾਗਤ ਕਰ ਦਿੱਤਾ ਤੇ ਉਹ ਲੁੱਡੀਆਂ ਪਾਉਣ ਲੱਗ ਪਿਆ ਤੇ ਜੇ ਚਾਰ ਜਾਣੇ ਉੱਠ ਕੇ ਨਿੰਦਿਆ ਕਰਨ ਲੱਗ ਪਏ ਤੇ ਉਹ ਰੋਣ ਲੱਗ ਪਿਆ ਕਰਲਾਉਣ ਲੱਗ ਪਿਆ ਇਹ ਨਹੀਂ ਸੋਗ ਹਰਖ ਵਿੱਚ ਨਹੀਂ ਜਾਂਦਾ ਸਹਿਜ ਜੀਵਨ ਨੂੰ ਪ੍ਰਾਪਤ ਕਰਕੇ ਮਾਲਕ ਦੀ ਆਗਿਆ ਵਿੱਚ ਚੱਲਦਾ ਹੈ
ਜੋ ਜੋ ਹੁਕਮ ਪਾਇਓ ਸਾਹਿਬ ਕਾ ਸੋ ਮਾਥਾ ਲੈ ਮਾਨਿਓ
ਜੋ ਪੂਰੇ ਗੁਰੂ ਨੇ ਹੁਕਮ ਕੀਤਾ ਜੋ ਸਤਿਗੁਰੂ ਅਕਾਲ ਪੁਰਖ ਮਾਲਕ ਨੇ ਉਹਨੂੰ ਬਚਨ ਕਹੇ ਉਸ ਨੂੰ ਸਤ ਬਚਨ ਕਹਿ ਕੇ ਸਿਰ ਝੁਕਾ ਕੇ ਆਪਣੇ ਗੁਰੂ ਦੇ ਅੱਗੇ ਉਹਨੂੰ ਪ੍ਰਵਾਨ ਕਰਦਾ ਹੈ ਸਿਰ ਮੱਥੇ ਮੰਨਦਾ ਹੈ
ਭਇਓ ਕਿਰਪਾਲ ਠਾਕੁਰ ਸੇਵਕ ਕਉ ਸਵਰੇ ਹਲਤ ਪਲਾਤਾ
ਮਾਲਕ ਜਦੋਂ ਕਿਰਪਾ ਕਰਦਾ ਹੈ ਤੇ ਫਿਰ ਸੇਵਕ ਦਾ ਲੋਕ ਤੇ ਪਰਲੋਕ ਅੱਗਾ ਤੇ ਪਿੱਛਾ ਸਾਰਾ ਹੀ ਸਵਾਰ ਦਿੰਦਾ ਹੈ ਦੀਨ ਤੇ ਦੁਨੀਆਂ ਵਿੱਚ ਉਹਦੀ ਰੱਖਿਆ ਕਰਕੇ ਉਹਦਾ ਜੀਵਨ ਸਵਾਰ ਦਿੰਦਾ ਹੈ
ਧੰਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ
ਐਸੇ ਖੂਬਸੂਰਤ ਜੀਵਨ ਵਾਲੇ ਰੱਬ ਦੇ ਪਿਆਰੇ ਦੇ ਬਾਰੇ ਗੁਰੂ ਅਰਜਨ ਦੇ ਬਚਨ ਕਰਦੇ ਨੇ ਉਹਦਾ ਆਉਣਾ ਸਫਲ ਹੈ ਉਹ ਧਨਤਾ ਦੇ ਯੋਗ ਹੈ ਧਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਜਿਹਨੇ ਆਪਣੇ ਮਾਲਕ ਦੀ ਪਛਾਣ ਕਰ ਲਈ ਉਹਦਾ ਆਉਣਾ ਧਨ ਹੋ ਗਿਆ ਆਤਮ ਰਸ ਜੇ ਜਾਣਿਆ ਮਹਾਰਾਜ ਕਹਿਣ ਲੱਗੇ ਜਿਨ੍ਹਾਂ ਨੇ ਆਤਮਾ ਦਾ ਰਸ ਜਾਣ ਲਿਆ ਜਿਨ੍ਹਾਂ ਨੇ ਆਤਮਾ ਦੀ ਖੇਡ ਨੂੰ ਪਛਾਣ ਲਿਆ ਆਤਮਾ ਪ੍ਰਾਤਮਾ ਇੱਕੋ ਕਰੇ ਉਹ ਅੰਦਰੋਂ ਆਪਣੇ ਆਪ ਨੂੰ ਮਾਲਕ ਨਾਲ ਜੋੜ ਦਿੰਦੇ ਨੇ ਇਹ ਪਾਵਨ ਬਚਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਬਖਸ਼ਿਸ਼ ਹੋਇਆ ਲੜੀਵਾਰ ਬਾਣੀ ਦੇ ਵਿੱਚੋਂ ਸਮੁੱਚੀ ਸੰਗਤ ਦਾ ਕੋਟਾਨ ਕੋਟ ਸ਼ੁਕਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਆਪ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਸਮੁੱਚੇ ਪ੍ਰਬੰਧ ਦਾ ਬਹੁਤ ਬਹੁਤ ਧੰਨਵਾਦ ਆ ਉਹ ਆਖਰੀ ਪੰਕਤੀਆਂ ਪੜ੍ਹ ਕੇ ਖਿਮਾ ਮੰਗੀਏ ਜੀ ਭੁੱਲਾਂ ਦੀ ਮੁਆਫ਼ੀ ਦਾਸ ਦੀ ਝੋਲੀ ਚ ਪਾਉਣੀ ਬਚਨ ਗੁਰੂ ਦੇ ਆਪ ਜੀ ਨੇ ਜੀਵਨ ਦੇ ਅੰਦਰ ਵਸਾਉਣੇ ਆਖਰੀ ਪੰਕਤੀਆਂ ਦਾ ਪਾਠ ਕਰੀਏ ਜੀ
ਭਇਓ ਕਿਰਪਾਲ ਠਾਕੁਰ ਸੇਵਕ ਪਾਉ ਸਵਰੇ ਹਲਤ ਪਲਾਤਾ
ਧੰਨ ਸੇਵਕ ਸਫਲ ਉਹ ਆਇਆ ਜਿਨ ਨਾਨਕ ਖਸਮ ਪਛਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ